ਸਤਨਾਮ ਧੰਨ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਹਿਮਾਨ ਗੁਰੂ ਸਵਾਰੇ ਸਤਸੰਗੀ ਜਨੋ ਜਿੱਥੇ ਆਪ ਜੀ ਰੋਜ਼ਾਨਾ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਨੇਮ ਨੂੰ ਨਿਭਾ ਰਹੇ ਹੋ ਔਰ ਜਿਸ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਮੁਬਾਰਕ ਚਰਨ ਪਏ ਅਤੇ ਉਹ ਸਮਰੱਥ ਸਤਿਗੁਰੂ ਜਿਨ੍ਹਾਂ ਨੇ ਪਾਣੀ ਦੇ ਨਾਲ ਤਨ ਦੀ ਪਿਆਸ ਨੂੰ ਬੁਝਾਇਆ ਅਤੇ ਪਰਮੇਸ਼ਵਰ ਦੀ ਅੰਮ੍ਰਿਤ ਬਾਣੀ ਦੇ ਨਾਲ ਅੰਦਰ ਦੀ ਮਨ ਦੀ ਪਿਆਸ ਨੂੰ ਬੁਝਾਇਆ ਬਾਹਰ ਦੇ ਪਾਣੀ ਨਾਲ ਤਨ ਦੀ ਤਪਸ਼ ਦੂਰ ਕੀਤੀ ਅਤੇ ਰੱਬੀ ਬਾਣੀ ਨਾਲ ਅੰਦਰ ਦੀ ਤਪਸ਼ ਨੂੰ ਦੂਰ ਕੀਤਾ ਉਸ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੱਜ ਆਪ ਜੀ ਜੋਤੀ ਜੋਤ ਸਮਾਵਣ ਪੁਰਬ ਮਨਾ ਰਹੇ ਹੋ ਆਓ ਇਸ ਦਰਬਾਰ ਦੀ ਮਰਿਆਦਾ ਅਨੁਸਾਰ ਲੜੀਵਾਰ ਜੋ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਅੰਕਿਤ ਹੈ ਇਉਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਬਾਣੀ ਦਾ ਇਹ ਪਹਿਲਾ ਸ਼ਬਦ ਹੈ ਜੋ ਆਪ ਜੀ ਨੇ ਅੱਜ ਸਰਵਣ ਕੀਤਾ ਹੈ ਇਸ ਸ਼ਬਦ ਨੂੰ ਆਧਾਰ ਬਣਾ ਕੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਕਰ ਸਕੀਏ ਆਪ ਕਰੋ ਕਿਰਪਾਲਤਾ ਸਾਧ ਸੰਗਤ ਜਿਤਨੇ ਵੀ ਹਜ਼ੂਰ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ ਸੁਰਤ ਕਰਕੇ ਉਸ ਧਰਤੀ ਨੂੰ ਨਮਸਕਾਰ ਕਰੀਏ ਜਿਸ ਧਰਤੀ 'ਤੇ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ ਆਪਣੇ ਸੇਵਕ ਭਾਈ ਲਹਿਣੇ ਨੂੰ ਆਪਣਾ ਅੰਗ ਬਣਾ ਦਿੱਤਾ, ਅਤੇ ਕੇਵਲ ਅੰਗ ਹੀ ਨਹੀਂ ਕਿ ਆਪਣੇ ਅੰਦਰ ਜਿਹੜੀ ਜੋਤ ਸੀ ਉਹ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੇ। ਉਸ ਕਰਤਾਰਪੁਰ ਦੀ ਧਰਤੀ 'ਤੇ ਜਿੱਥੇ ਹਜ਼ੂਰ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਤਕਰੀਬਨ 18 ਸਾਲ ਬਤੀਤ ਕੀਤੇ, ਕਰੋ ਕਿਰਪਾਲਤਾ ਸਾਧ ਸੰਗਤ, ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਉਸ ਹਕੀਕਤ ਤੋਂ ਸਾਨੂੰ ਜਾਣੂ ਕਰਾਇਆ ਹੈ ਜਿਹੜੀ ਹਰ ਘਰ ਦੇ ਨਾਲ ਪਹਿਲਾਂ ਵਾਪਰੀ ਹੈ, ਵਾਪਰ ਰਹੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਤਨੀ ਦੇਰ ਤੱਕ ਇਸ ਧਰਤੀ 'ਤੇ ਮਨੁੱਖ ਰਹੇਗਾ ਅਤੇ ਇਹ ਘਟਨਾ ਹਰ ਇੱਕ ਦੇ ਘਰ ਵਿੱਚ ਵਾਪਰਦੀ ਰਹੇਗੀ। ਉਹ ਘਟਨਾ ਕੀ ਹੈ, ਉਹ ਹਕੀਕਤ ਕੀ ਹੈ, ਇਸ ਸੰਬੰਧੀ ਕਬੀਰ ਸਾਹਿਬ ਨੇ ਅੱਜ ਦੇ ਇਸ ਅੰਮ੍ਰਿਤ ਵਿੱਚ ਜੋ ਪਹਿਲੀਆਂ ਤੁਕਾਂ ਕਹੀਆਂ ਨੇ ਉਸ ਵਿੱਚ ਇੱਕ ਮਾਂ ਦੀ ਮਮਤਾ ਨੂੰ ਦੇਖ ਕੇ ਅਤੇ ਉਸ ਨੂੰ ਸੁਚੇਤ ਕਰਕੇ ਮਮਤਾ ਦੀ ਨੀਂਦ ਤੋਂ ਉਠਾਉਣ ਲਈ ਸ਼ਬਦ ਵਰਤੇ ਨੇ ਕਿ ਮਾਂ ਆਪਣੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਇਸੇ ਆਹਰ ਵਿੱਚ ਲੱਗ ਜਾਂਦੀ ਹੈ, ਮੇਰਾ ਪੁੱਤਰ ਤਾਕਤ ਵਾਲਾ ਹੋਵੇ, ਮੇਰਾ ਪੁੱਤਰ ਜਲਦੀ ਵੱਡਾ ਹੋ ਜਾਏ। ਅਤੇ ਅਕਸਰ ਲੋਕ ਜਿਸ ਦਿਨ ਮਾਂ ਨੇ ਬੱਚੇ ਨੂੰ ਪੁੱਤਰ ਨੂੰ ਜਨਮ ਦਿੱਤਾ ਜਾਂ ਸੰਤਾਨ ਨੂੰ ਜਨਮ ਦਿੱਤਾ, ਜਦੋਂ ਸਾਲ ਬਾਅਦ ਉਹ ਪਰਤ ਕੇ ਦਿਨ ਆਉਂਦਾ ਹੈ ਅਤੇ ਸਾਰਾ ਪਰਿਵਾਰ ਅੱਤ ਦਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਹੈ ਕਿ ਅੱਜ ਸਾਡੇ ਬੱਚੇ ਦੀ ਆਰਬਲਾ 1 ਸਾਲ ਹੋਰ ਵੱਧ ਗਈ। ਅਤੇ ਅਕਸਰ ਮਾਂ ਉਸ ਦਿਨ ਪ੍ਰਸੰਨਤਾ ਵਿੱਚ ਆਪਣੇ ਪੁੱਤਰ ਨੂੰ ਸੁੰਦਰ ਪੁਸ਼ਾਕ ਵੀ ਸਿਲਾ ਕੇ ਦੇਵੇਗੀ, ਉਸ ਨੂੰ ਪ੍ਰਸੰਨ ਕੀਤਾ ਜਾਏਗਾ ਕਿਉਂਕਿ ਅੱਜ ਮੇਰਾ ਪੁੱਤਰ 1 ਸਾਲ ਵੱਡਾ ਹੋਰ ਹੋ ਗਿਆ ਹੈ। ਪਰ ਗੁਰਮਤ ਨੇ ਇਸ ਨਜ਼ਰੀਏ ਨਾਲ ਨਹੀਂ ਤੱਕਿਆ ਅਤੇ ਮਤ ਸਮਝੀਏ ਕਿਤੇ ਇਹ ਨਿਰਾਸ਼ਤਾ ਪੈਦਾ ਕੀਤੀ। ਕਹਿਣ ਲੱਗੇ, ਨਹੀਂ ਮਾਂ, ਕਿ ਜਿਸ ਦਿਨ ਤੇਰੇ ਬੱਚੇ ਦੇ ਜਨਮ ਨੂੰ 1 ਸਾਲ ਹੋ ਗਿਆ ਅਤੇ ਹਰ ਸਾਲ ਬਾਅਦ ਸਾਲ ਸਾਲ ਕਰਕੇ ਇਹ ਜਨਮ ਦਿਨ ਆਉਣ ਲੱਗੇ, ਦੇਖ ਤੂੰ ਆਪਣੀ ਗੋਦ ਵਿੱਚ ਬਿਠਾ ਕੇ ਬੱਚੇ ਨੂੰ ਮੇਰਾ ਮੇਰਾ ਕਹੇਂਗੀ, ਪਰ ਇਸ ਬੱਚੇ ਦੇ ਸਿਰ ਦੇ ਉੱਪਰ ਮੌਤ ਕੂਕਦੀ ਹੈ, ਤੇਰਾ ਪੁੱਤਰ ਵੱਡਾ ਨਹੀਂ ਹੋ ਰਿਹਾ। ਸੱਚ ਜਾਣੀ, ਸਾਲ ਸਾਲ ਕਰਕੇ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਘੱਟਦੀ ਪਈ ਹੈ, ਇਹ ਵੱਡਾ ਨਹੀਂ ਹੋ ਰਿਹਾ। ਸਾਹਿਬ ਨੇ ਪਹਿਲਾ ਬਚਨ ਕਿਹਾ, ਜਨਨੀ ਜਾਨਤ ਸੁੱਤ ਬੜਾ ਹੋਤ ਹੈ। ਇਹ ਮਾਂ ਸਮਝਦੀ ਹੈ, ਜਨਮ ਦੇਣ ਵਾਲੀ ਸਮਝਦੀ, ਮੇਰਾ ਬੱਚਾ ਪੁੱਤਰ ਵੱਡਾ ਹੋ ਰਿਹਾ, ਪਰ ਇਤਨਾ ਕੁ ਨਾ ਜਾਣੈ, ਪਰ ਇੰਨੀ ਸਮਝ ਮਾਂ ਨੂੰ ਨਹੀਂ ਕਿ ਜੇ ਦਿਨ ਦਿਨ ਅਵਧ ਘਟਤ ਹੈ, ਦਿਨ ਦਿਨ ਕਰਕੇ ਮੇਰੇ ਪੁੱਤਰ ਦੀ ਆਰਬਲਾ ਘਟਦੀ ਪਈ ਹੈ, ਮੋਰ ਮੋਰ ਕਰ। ਸਿਰਫ ਇਹਨਾਂ 2 ਤੁਕਾਂ ਨੂੰ ਆਪਾਂ ਆਧਾਰ ਬਣਾਉਣਾ ਹੈ। ਮੋਰ ਦਾ ਅਰਥ ਹੈ ਮੇਰਾ, ਮੇਰਾ ਪੁੱਤਰ, ਮੇਰਾ ਲਾਲ, ਮੇਰਾ ਬੱਚਾ ਕਹਿ ਕੇ ਦਿਨ ਰਾਤ ਲਾਡ ਕਰੇ, ਮੋਰ ਮੋਰ ਕਰ, ਅਧਿਕ ਲਾਡ ਧਰ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਤੈਨੂੰ ਗੋਦ ਵਿੱਚ ਕੇਵਲ ਪੁੱਤਰ ਦਿਸਦਾ ਹੈ, ਪਰ ਤੇਰੇ ਪੁੱਤਰ ਦੇ ਸਿਰ 'ਤੇ ਖਲੋਤੀ ਹੋਈ ਮੌਤ, ਉਹ ਹੱਸ ਕੇ ਕਹਿ ਰਹੀ ਹੈ, ਪੇਖਤ ਹੀ ਜਮਰਾਓ ਖਸੈ। ਜਮਰਾਓ ਦਾ ਅੱਖਰੀ ਅਰਥ ਕਰਾਂਗੇ ਮੌਤ, ਕਿ ਮੌਤ ਤੇਰੀ ਗੋਦੀ ਵਿੱਚ ਪਏ ਹੋਏ ਪੁੱਤਰ ਨੂੰ ਦੇਖ ਕੇ ਪ੍ਰਸੰਨ ਹੋ ਰਹੀ ਹੈ। ਉਹਨੂੰ ਪਤਾ ਹੈ ਕਿ ਇੱਕ ਦਿਨ ਇਹਨੇ ਤੇਰੀ ਗੋਦ ਵਿੱਚੋਂ ਨਿਕਲ ਕੇ ਮੇਰੀ ਗੋਦ ਵਿੱਚ ਸਦਾ ਲਈ ਸਮਾ ਜਾਣਾ ਹੈ। ਕਬੀਰ ਸਾਹਿਬ ਨੇ ਪਹਿਲਾ ਬਚਨ ਸਾਨੂੰ ਚੇਤੇ ਕਰਾਇਆ ਕਿ ਮੌਤ ਅਵਸ਼ ਆਉਣੀ ਹੈ। ਗੁਰਮੁਖੋ, ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾ ਰਹੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਅਤੇ ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪਾਂ ਕੁਝ ਆਧਾਰ ਬਣਾਈਏ। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਜੀ ਪੜ੍ਹਦੇ ਹੋ ਅਤੇ ਮੈਂ ਇੱਕ ਬੇਨਤੀ ਅਕਸਰ ਕਰਨੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਜੋ ਤਰਤੀਬ ਹੈ ਮੇਰੀ ਸੱਚੀ ਸਰਕਾਰ ਨੇ ਬਾਣੀ ਦੀ ਤਰਤੀਬ ਵਿੱਚ ਵੀ ਸਾਨੂੰ ਜ਼ਿੰਦਗੀ ਬਖਸ਼ੀ ਹੈ, ਸਾਨੂੰ ਸਿੱਖੀ ਜੀਵਨ ਕਮਾਉਣ ਦੀ ਪ੍ਰੇਰਨਾ ਦਿੱਤੀ ਹੈ। ਹੁਣ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਬਦਲ ਕੇ ਜੋਤ ਭਾਈ ਲਹਿਣਾ ਜੀ ਦੇ ਅੰਦਰ ਟਿਕਾਈ। ਉਸ ਕਰਤਾਰਪੁਰ ਦੀ ਧਰਤੀ ਦਾ ਰੋਜ਼ ਦਾ ਨੇਮ ਕੀ ਸੀ? ਗੁਰੂ ਨਾਨਕ ਸਾਹਿਬ ਕਰਤਾਰਪੁਰ ਦੀ ਧਰਤੀ 'ਤੇ ਕੀ ਰਹਿਮਤਾਂ ਵੰਡਦੇ ਸਨ? ਇਤਿਹਾਸ ਵਿੱਚੋਂ ਕੇਵਲ ਨਹੀਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹੀਏ, ਇਉਂ ਸਮਝੀਏ ਸੁਲਤਾਨਪੁਰ ਤੋਂ ਲੈ ਕੇ ਕਰਤਾਰਪੁਰ ਦਾ ਸਫ਼ਰ ਜੋ ਹੈ, ਕਹਿਣ ਨੂੰ ਆਪਾਂ ਕਹਿ ਦਿਆਂਗੇ ਕਿ ਇਹ ਸਫ਼ਰ ਤਕਰੀਬਨ 40-50 ਸਾਲ ਦਾ ਸੀ। ਹਾਲਾਂਕਿ ਹਜ਼ੂਰ 70 ਸਾਲ ਦੇ ਕਰੀਬ ਇਸ ਸੰਸਾਰ 'ਤੇ ਆਪਣੇ ਉਸ ਸਰੀਰਕ ਚੋਲੇ ਵਿੱਚ ਵਿਚਰੇ, ਪਰ ਜਦੋਂ ਅਸੀਂ ਸੁਲਤਾਨਪੁਰ ਤੋਂ ਕਰਤਾਰਪੁਰ ਦਾ ਸਮਾਂ ਦੇਖਦੇ ਹਾਂ ਤਾਂ ਕਿਰਪਾਲੂ ਦਾਤਾਰ ਜੀ 40-50 ਸਾਲ ਦੇ ਕਰੀਬ ਸਮਾਂ ਬਣਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਸੁਲਤਾਨਪੁਰ ਤੋਂ ਪ੍ਰਾਰੰਭਤਾ ਕਰਦੇ ਪਏ ਨੇ ਅਤੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਜਾ ਕੇ ਸੰਪੂਰਨਤਾ ਮੁਕੰਮਲਤਾ ਹੋਈ ਹੈ। ਸੁਲਤਾਨਪੁਰ ਤੋਂ ਆਰੰਭਤਾ ਕੀ ਹੈ ਅਤੇ ਕਰਤਾਰਪੁਰ ਸੰਪੂਰਨਤਾ ਕੀ ਹੈ? ਸੁਲਤਾਨਪੁਰ ਦੀ ਧਰਤੀ 'ਤੇ ਪਰਮਾਤਮਾ ਦੇ ਨਾਮ ਨੂੰ ਪ੍ਰੇਮ ਕਰਕੇ ਉਸ ਪਿਆਰੇ ਦੇ ਦਰ ਤੋਂ ਝੋਲੀਆਂ ਭਰ ਕੇ ਇੱਕ ਉਦਾਸੀ ਵਾਲਾ ਲਿਬਾਸ ਪਾ ਕੇ ਗੁਰੂ ਨਾਨਕ ਸਾਹਿਬ ਤੁਰਦੇ ਨੇ, ਜਿਹੜਾ ਚੋਲਾ ਸੁਲਤਾਨਪੁਰ ਦੀ ਧਰਤੀ 'ਤੇ ਦੁਨੀਆ ਨੂੰ ਸੋਧਣ ਲਈ ਪਾਇਆ, ਕਰਤਾਰਪੁਰ ਦੀ ਧਰਤੀ 'ਤੇ ਆ ਕੇ ਬਾਬੇ ਨਾਨਕ ਨੇ ਉਹ ਚੋਲਾ ਉਤਾਰ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਆਪ ਸਭ ਨੂੰ ਪਤਾ ਹੈ ਕਿ ਸੁਲਤਾਨਪੁਰ ਦੀ ਧਰਤੀ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਇਸ ਧਰਤੀ 'ਤੇ ਇਸ ਨਗਰ ਵਿੱਚ ਭਾਈ ਜੈ ਰਾਮ ਦੇ ਨਾਲ ਵਿਆਹੇ ਹੋਏ ਨੇ। ਹਜ਼ੂਰ ਸੁਲਤਾਨਪੁਰ ਗਏ ਨੇ, ਇਸੇ ਸੁਲਤਾਨਪੁਰ ਦੀ ਧਰਤੀ 'ਤੇ ਜਿਨ੍ਹਾਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣ ਲਿਆ, ਉਹਨਾਂ ਨੇ ਤਾਂ ਹੱਥ ਜੋੜ ਕੇ ਕਹਿ ਦਿੱਤਾ ਸੀ ਦੌਲਤ ਖਾਂ ਵਰਗਿਆਂ ਨੇ ਕਿ ਬਾਬਾ ਮੈਨੂੰ ਭਾਵੇਂ ਇਸ ਸ਼ਹਿਰ ਤੋਂ ਬਾਹਰ ਇੱਕ ਕੁੱਲੀ ਹੀ ਦੇ ਦੇ, ਸਭ ਕੁਝ ਤੁਸੀਂ ਸੰਭਾਲੋ, ਪਰ ਇੱਕ ਕਿਰਪਾਲਤਾ ਕਰੋ ਕਿ ਸੁਲਤਾਨਪੁਰ ਦੀ ਧਰਤੀ ਨੂੰ ਕਦੀ ਛੱਡ ਕੇ ਨਾ ਜਾਇਆ ਜੇ। ਕਿਉਂਕਿ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਨੂੰ ਕੇਵਲ ਨਵਾਬ ਨਹੀਂ ਲਿਖਿਆ, ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਦੌਲਤ ਖਾਂ ਨੂੰ ਜਿੰਦ ਪੀਰ ਅਵਿਨਾਸ਼ੀ ਦੀ ਦੁਰਰੁਤਬਾ ਦਿੱਤਾ ਹੈ। ਅਤੇ ਕੇਵਲ ਜਿੰਦ ਪੀਰ ਅਵਿਨਾਸ਼ੀ ਨਹੀਂ, ਉਹਨਾਂ ਨੇ ਦੌਲਤ ਖਾਂ ਲਈ ਸ਼ਬਦ ਭਲਾ ਵਰਤਿਆ ਹੈ ਅਤੇ ਸਿੱਖਾਂ ਦੀ ਗਿਣਤੀ ਕਰਨ ਲੱਗਿਆਂ ਦੌਲਤ ਖਾਂ ਦੀ ਗਿਣਤੀ ਬਾਬੇ ਨਾਨਕ ਦੇ ਸਿੱਖਾਂ ਵਿੱਚ ਕੀਤੀ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਰਚਨਾ ਦੀ ਇੱਕ ਤੁਕ ਹੈ ਕਿ ਦੌਲਤ ਖਾਂ ਲੋਧੀ ਭਲਾ, ਕਿ ਦੌਲਤ ਖਾਂ ਭਲਾ ਹੈ, ਸ਼ਬਦ ਉੱਥੇ ਭਲਾ ਵਰਤੇ ਹੈ। ਕਿਉਂ ਭਲਾ ਹੈ? ਕਹਿਣ ਲੱਗੇ ਜਿੰਦ ਪੀਰ ਹੋਵਾ ਅਵਿਨਾਸ਼ੀ, ਜਿਉਂਦੇ ਜੀ ਦੌਲਤ ਖਾਂ ਉਸ ਅਵਿਨਾਸ਼ੀ ਪਰਮਾਤਮਾ ਨਾਲ ਉਸ ਖੁਦਾ ਦੇ ਚਰਨਾਂ ਵਿੱਚ ਜੁੜ ਗਿਆ। ਸਿਰਫ ਆਪਾਂ ਸੁਲਤਾਨਪੁਰ ਤੋਂ ਕਰਤਾਰਪੁਰ ਤੱਕ ਦੀ ਗੱਲ ਕਰਨੀ ਹੈ। ਹਜ਼ੂਰ ਸੁਲਤਾਨਪੁਰ ਦੀ ਧਰਤੀ 'ਤੇ ਨੇ ਇੱਥੇ ਇੱਕ ਆਵਾਜ਼ ਨਿਕਲੀ ਹੈ ਤੇਰਾ ਤੇਰਾ ਦੀ। ਅੱਜ ਤੀਕਰਾਂ ਸੰਸਾਰ ਦੇ ਲੋਕ ਕੇਵਲ ਮੈਂ ਅਤੇ ਮੇਰੇ ਮੇਰੇ ਵਿੱਚ ਖਚਤ ਨੇ, ਅਤੇ ਜਨਮ ਸਾਖੀ ਵਾਲਿਆਂ ਨੇ ਬਚਨ ਵੀ ਸਾਂਭ ਕੇ ਰੱਖੇ ਨੇ ਕਿ ਜਦੋਂ ਹਜ਼ੂਰ ਤੇਰਾ ਤੇਰਾ ਦੀ ਧੁਨ ਲਾ ਕੇ ਉਸ ਮੋਤੀ ਖਾਨੇ ਦੇ ਵਿੱਚੋਂ ਲੋੜਵੰਦਾਂ ਨੂੰ ਦਾਤ ਦਿੰਦੇ ਨੇ, ਅਤੇ ਇੱਕ ਦਿਨ ਨੌਕਰ ਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ, ਬਾਬਾ ਖੇ ਮੋਦੀ ਤੇਰਾ ਤੇਰਾ ਕਹਿ ਕੇ ਸਾਰਾ ਮੋਦੀ ਖਾਨਾ ਉਜਾੜ ਦਏਗਾ, ਤੇਰਾ ਤੇਰਾ ਕਹੇਗਾ ਸੁਲਤਾਨਪੁਰ ਉੱਜੜ ਜਾਏਗਾ। ਅਤੇ ਸਤਿਗੁਰੂ ਜੀ ਨੇ ਗੰਭੀਰਤਾ ਵੀ ਜਾ ਕੇ ਬੜੇ ਖੁਮਾਰੀ ਵਿੱਚ ਟੇਕ ਕੇ ਸ਼ਬਦ ਕਹਿ ਸਨ, ਪੁਰਖਾ ਭਲਿਆ ਕਦੀ ਵੀ ਤੇਰਾ ਤੇਰਾ ਕਰਕੇ ਦੁਨੀਆ ਨਹੀਂ ਉਜੜੀ, ਜਿੱਦਣ ਵੀ ਉਜਾੜੇ ਪੈਂਦੇ ਨੇ ਉਦਣ ਮੇਰਾ ਮੇਰਾ ਕਰਕੇ ਪੈਂਦੇ, ਮੇਰਾ ਮੇਰਾ ਕਰਕੇ ਉਜੜੀਦਾ ਹੈ, ਤੇਰਾ ਤੇਰਾ ਕਰਕੇ ਤਾਂ ਵਸੀਦਾ ਹੈ, ਤੇਰਾ ਤੇਰਾ ਕਰੀਏ ਤਾਂ ਬਰਕਤ ਪੈਂਦੀ ਹੈ, ਮੇਰਾ ਮੇਰਾ ਕਹੀਏ ਤਾਂ ਉਜਾੜੇ ਪੈ ਜਾਂਦੇ। ਉਸੇ ਸੁਲਤਾਨਪੁਰ ਦੀ ਧਰਤੀ 'ਤੇ ਮੈਂ ਆਰੰਭ ਵਿੱਚ ਅਰਜ਼ ਕਰਨ ਲੱਗਾ ਜਿਸ ਦਿਨ ਗੁਰੂ ਨਾਨਕ ਸਾਹਿਬ ਤੁਰੇ ਨੇ ਕਿ ਸੁਲਤਾਨਪੁਰ ਦੇ ਸਾਰੇ ਲੋਕਾਂ ਨੇ ਇਹ ਸਵੀਕਾਰ ਕਰ ਲਿਆ ਕਿ ਗੁਰੂ ਨਾਨਕ ਸਾਹਿਬ ਅੱਲਾਹ ਦਾ ਨੂਰ ਨੇ, ਕਿ ਸੁਲਤਾਨਪੁਰ ਦੇ ਸਾਰੇ ਲੋਕਾਂ ਨੇ ਇਹ ਪ੍ਰਭਾਵ ਕਬੂਲਿਆ ਕਿ ਗੁਰੂ ਨਾਨਕ ਸਾਹਿਬ ਕੋਲ ਆਗਮੀ ਖਜ਼ਾਨਾ ਹੈ? ਨਹੀਂ, ਸੁਲਤਾਨਪੁਰ ਦੀ ਧਰਤੀ 'ਤੇ ਮੇਰੇ ਗੁਰੂ ਨਾਨਕ ਸਾਹਿਬ ਲਈ ਉਸ ਵੇਲੇ ਦੇ ਲੋਕਾਂ ਨੇ ਤਿੰਨ ਸ਼ਬਦ ਵਰਤੇ ਸਨ ਅਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਸ ਸ਼ਬਦ ਨੂੰ ਦਰਜ ਕੀਤਾ ਹੈ। ਕੋਈ ਗੱਲ ਲੁਕਾ ਕੇ ਛਪਾ ਕੇ ਨਾ ਰੱਖੀ। ਗੁਰੂ ਨਾਨਕ ਸਾਹਿਬ ਨੂੰ ਪ੍ਰੇਮ ਕਰਨ ਵਾਲੇ ਜਗਿਆਸੂ ਵੀ ਨੇ ਅਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੇ ਖਜ਼ਾਨੇ ਦਾ ਭੇਦ ਨਹੀਂ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਤਿੰਨ ਸ਼ਬਦ ਸੰਸਾਰ ਦੇ ਲੋਕਾਂ ਨੇ ਮੈਨੂੰ ਦਿੱਤੇ। ਹਾਲਾਂਕਿ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਅਤੇ ਗੁਰਮੁਖੋ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਨਾਲ ਹੀ ਸ਼ਬਦ ਵਰਤਿਆ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ। ਇਕੱਲਾ ਨਾਨਕ ਸ਼ਬਦ ਨਹੀਂ, ਧੁਰੋਂ ਸਤਿਗੁਰੂ ਬਣ ਕੇ ਆਏ ਨੇ, ਸਤਿਗੁਰੂ ਨਾਨਕ ਪ੍ਰਗਟਿਆ ਜਾਂ ਉਹਨਾਂ ਸ਼ਬਦ ਵਰਤਿਆ ਕੱਲ ਤਾਰਨ ਗੁਰੂ ਨਾਨਕ ਆਇਆ, ਜਾਂ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਉਹਨਾਂ ਨੇ ਸ਼ਬਦ ਇੰਨੇ ਭਾਵ ਪੂਰਤ ਵਰਤੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੀ ਆਦਿ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ, ਭਾਵੇਂ ਜੋਤ ਵੱਖ ਵੱਖ ਨੌ ਹੋਰ ਸਰੀਰਾਂ ਵਿੱਚ ਵੀ ਵਿਚਰੀ, ਪਰ ਚੇਤੇ ਰੱਖਿਓ ਜੋ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਹਜ਼ੂਰ ਨੇ ਖੁਦ ਅੰਮ੍ਰਿਤ ਬਚਨ ਉਚਾਰਨ ਕੀਤੇ। ਆਪ ਜੀ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦੇ ਅਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਉਹਨਾਂ ਇੱਕ ਸਵਈਆ ਕਿਹਾ, ਭਾਵਾਂ ਕਿ ਉਹਨਾਂ ਦੇ ਅਨੇਕਾਂ ਸਵਈਏ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਜਦੋਂ ਬਚਨ ਕਰਦੇ ਨੇ ਅਖੀਰ 'ਤੇ ਬੇਨਤੀ ਕਰਦੇ ਨੇ, ਪ੍ਰਭ ਦਾਤਾਉ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਜ ਭਵ ਜਲ ਤਰਨਾ ਬਿੰਤ ਕਰੂ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ। ਉੱਥੇ ਪਤਾ ਬਾਬੇ ਨਾਨਕ ਲਈ ਸ਼ਬਦ ਕੀ ਵਰਤੇ? ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ। ਅਤੇ ਦੁਨੀਆਂ ਦੇ ਲੋਕੋ, ਕੇਵਲ ਆਮ ਵਿਅਕਤੀ ਨਾ ਜਾਣੋ, ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਹੁਣ ਇਹ ਸ਼ਬਦ ਦੇ ਅਰਥ ਇਹ ਨੇ, ਸੰਸਾਰ ਵਿੱਚ ਪ੍ਰਗਟ ਹੋ ਗਿਆ ਕਿ ਜਨ ਨਾਨਕ ਗੁਰ ਪਾਰ ਬ੍ਰਹਮ। ਅਤੇ ਜਦੋਂ ਗੁਰੂ ਰਾਮਦਾਸ ਸਿਫਤ ਕਰਨ ਲੱਗੇ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਜਦੋਂ ਗੁਰੂ ਅਰਜਨ ਸਾਹਿਬ ਮੇਰੇ ਦੇ ਘਰ ਵਿੱਚ ਆਏ, ਕਹਿਣ ਲੱਗੇ ਖਾਂ ਬਾਬੇ ਤੋਂ ਵੱਡਾ ਹੋਰ ਕੋਈ ਨਹੀਂ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਿਰਫ ਮੈਂ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਭਾਵਨਾ ਵਾਲਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੂੰ ਅੰਦਰੋਂ ਸ਼ਰਧਾ ਭਾਵਨਾ ਨਾਲ ਸਮਝਿਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਵਿਆਖਿਆ ਕੀਤੀ ਹੈ। ਅਤੇ ਉਹ ਸਿਆਣੇ ਵਿਦਵਾਨ ਨੇ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਨਾਮ ਲਿਖਿਆ ਗਿਆ ਅਤੇ ਚਾਰ ਹਰੂਫ ਨੇ ਫਾਰਸੀ ਦੇ, ਚਾਰ ਹਰੂਫ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਿਆ ਜਾਂਦਾ। ਅਸੀਂ ਗੁਰਮੁਖੀ ਵਿੱਚ ਜਦੋਂ ਵਰਤਦੇ ਹਾਂ ਉਦੋਂ ਅੱਖਰ ਤਿੰਨ ਵਰਤਦੇ ਹਾਂ ਅਤੇ ਇੱਕ ਮਾਤਰਾ ਨਾਲ ਜਾਈ ਜਾਂਦੀ ਹੈ। ਸਿਰਫ ਤਵੱਜੋ ਦੇਣਾ, ਸਾਨੂੰ ਇੰਨੀ ਕੁ ਸਮਝ ਪੈ ਜਾਏ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਸਲ ਵਿੱਚ ਤੇਰੇ ਨਾਮ ਦੇ ਅਰਥ ਕੀ। ਉੱਥੇ ਭਾਈ ਸਾਹਿਬ ਨੇ ਕਿਹਾ, ਜਦੋਂ ਅਸੀਂ ਫਾਰਸੀ ਵਿੱਚ ਨਾਨਕ ਸ਼ਬਦ ਲਿਖਦੇ ਹਾਂ, ਨੂਨ ਅਲਫ ਨੂਨ ਅਤੇ ਕਾਫ ਤਾਂ ਬਣੇਗਾ ਨਾਨਕ। ਜਦੋਂ ਅਸੀਂ ਗੁਰਮੁਖੀ ਵਿੱਚ ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਤੇ ਉੱਥੇ ਨਾਨਕ ਦੇ ਸ਼ਬਦ ਨੇ ਅੱਖਰ ਨੇ ਨੰਨਾ, ਨੰਨੇ ਨੂੰ ਫਿਰ ਕੰਨਾ, ਫਿਰ ਨੰਨਾ, ਅਖੀਰ 'ਤੇ ਕੱਕਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਨਕ ਦੇ ਕੱਕੇ ਨੂੰ ਸਿਆਰੀ ਵੀ ਹੈ, ਨਾਨਕ ਦੇ ਕੱਕੇ ਨੂੰ ਹਜ਼ੂਰ ਨੇ ਔਂਕੜ ਵੀ ਲਾ ਦਿੱਤੀ। ਪਰ ਜਦੋਂ ਅੱਖਰਾਂ ਦੀ ਅਸੀਂ ਗੱਲ ਕਰਾਂਗੇ, ਫਾਰਸੀ ਵਿੱਚ ਚਾਰ ਅੱਖਰ ਨੇ ਨੂਨ ਅਲਫ ਨੂਨ ਅਤੇ ਕਾਫ, ਅਤੇ ਜਦੋਂ ਗੁਰਮੁਖੀ ਵਿੱਚ ਪੜ੍ਹਦੇ ਹਾਂ ਸਾਦੇ ਜਿਹੇ ਸ਼ਬਦ ਵਰਤਾਂ ਨੰਨਾ ਕੰਨਾ ਨੰਨਾ ਅਤੇ ਫਿਰ ਕੱਕਾਂ ਤਾਂ ਬਣਦਾ ਹੈ ਨਾਨਕ। ਜੇ ਕੋਈ ਆਮ ਬੰਦੇ ਨੂੰ ਇਹ ਸ਼ਬਦ ਨਾਨਕ ਲਿਖ ਕੇ ਦੇ ਦਈਏ ਤਾਂ ਅਸੀਂ ਇਹ ਹੀ ਅਰਥ ਕਰਾਂਗੇ कि इहदे अर्थ ने धन गुरु नानक साहब जी, इहदे अर्थ ने गुरु नानक साहब कृपालू जी। पर भाई साहब ने एक एक अखर का अर्थ किया है। वह कहिंदे ने नहीं सिखा, तू नानक शब्द काली नाल कह के ना जाई, जदों नानक शब्द कह ते तेरा रोम रोम किसी विस्माद भी चला जाए, क्योंकि नानक शब्द ही तेनू भावना नाल कहना आ जाए, ये शब्द ही तेरिया झोलियां भर देवेगा। भाई साहब जी नानक दे अर्थ की, उन्होंने ये नहीं अर्थ किए कि नानक का अर्थ धन गुरु नानक साहब आदि गुरु जी। वो अर्थ करते ने हर दो नूं ने नाम, गुरु नानक साहब के नाम नाल दो नूं लगे ने, हर दो नूं ने नाम पाक्ष नईमो नसीर, अल्फ मैना अहद काफ आखरी रा कबीर। गुरु नानक साहब के शब्दों के अर्थ करते हैं। वह कहते ने जदों तू नानक शब्द कहने जड़ा पहला नन्ना आंदा है, ये अर्थ ने नईम, नईम के अर्थ ने न्यामता वंडन वाला। पहला नन्ना यह कह रहा है, ए मनुख हे जग्यासु, जे तेरी झोली विच कितों भी दात नहीं पई, तू गुरु नानक साहब के दर ते जा के झोली अड़ता सही, जिदी झोली विच कितों भी खैर ना पै, गुरु नानक साहब खाली झोलियां भरन वाले, न्यामता वंडन वाले। पहला नन्ना नईम जेडे न्यामता वंडदे ने, खाली झोलियां भरदे पए ने, ते सच जाणो भरिया जांदियां ने। ये केवल कहण मात्र शब्द नहीं, पहला नन्ना नईम न्यामता वंडते पए ने, झोलियां भरदे पए ने। ते जदों असी अगला कन्ना पढ़ने हां, हुण कन्ना जदों पाने हां ते उदों एके वर्गा पैंदा है, ते जदों नून तो अगे अल्फ लिखने हां, फारसी विच उर्दू विच हरूफ इको ही है, अल्फ जदों लिखिया जांदा है ते अल्फ दी शकल भी एके वर्गी है। पहला नन्ना कह रहा नीम न्यामता वंडन वाले न्याईम ने, अखीर जेड़ा अगे अल्फ है, अल्फ एके वर्ग है, ते ए अल्फ कह रहा है गुरु नानक साहब एक दे पुजारी ने, ते वक वक वंडियां नू खत्म करके केवल एके दे चरना भी जोड़न वास्ते आए, एक दे पुजारी एक नल जोड़न आए। उस तो अगे जो फिर आंदा कन्ने तो बाद नन्ना, इस नन्ने दा अखरी अर्थ है नसीर, ते नसीर दा अखरी अर्थ हुंदा है मददगार। भाई साहब भाई नंद लाल जी कहिंदे ने कि इत्थे दुनिया विच लताड़न वाले बेअंत मिल जाणगे, पर जमीन ते डिगे खोए नूं चुकण वाला कोई टावां टावां मिलेगा। ते जदों तू दूसरा अखर नन्ना पढ़ना है, इहदा भाव इह वे कि मना जदों तेरा कोई भी मददगार ना रहे, ते गुरु नानक साहब दे चरणा दा ध्यान टिकाई, सच जानी डिग्गियां दा मददगार भी गुरु नानक साहब है। पहला नन्ना नईम न्यामता वंडन वाले, अल्फ दा अखरी अर्थ एक दे चरणा भी जुड़े ते एक दे चरणा भी जोड़न वाले। अगले नन्ने दा अर्थ है नसीर, डिग्गियां खोयां दी मदद करन वाले। मैं कई बार बेनती करना हुना, असी इतिहास दियां साखियां पढ़ने हैं, कई बार एक अर्थ असी करने हैं कि गुरु नानक साहब हरिद्वार गए, उन्होंने चढ़दे दी थां ते लेंदे नूं पानी देना शुरू कर दिता। ते अज तीकरा ये भी मनौत है कि उन्होंने पितर पूजा सूरज नूं पानी देन वाली मनौत नूं खंडन किया, इहदे विच कोई शक नहीं। पर इस साखी दे कदी डूंगे अर्थ आपां होर करिए, बाबे नानक ने चढ़दे नूं पानी नहीं दिता, क्योंकि अज चढ़दे नूं पानी देन वाले बेअंत मिल जांदे ने, लेंदे दी कोई सार नहीं जे लेंदा। सच जाणो चढ़दे सूरज नूं तां लोक सिजदे करदे ने, पर लेंदे नूं जे पानी दे सकदा ते केवल गुरु नानक साहिब देंदा। जिहड़ा ढलदा होवे, डिगदा होवे, जिहड़ा बिलकुल लतड़ जाए, जे ओदी मदद करदा ते केवल गुरु नानक साहिब। दूसरा नन्ना नशीर मददगार, मदद करन वाले। ते जिहड़ा अखीर विच आउंदा कक्का जां काफ शब्द कहीए, कक्के दा अखरी अर्थ है कबीर, ते कबीर दा अर्थ भगत कबीर नहीं, कबीर दा अखरी अर्थ है वड्डा। सतगुरु गुरु नानक साहिब भाई नंद लाल कहिंदे ने न्यामता वंडन वाले ने, एक प्रभु दे चरणा भी जोड़न वाले ने, डिग्गियां खोयां नूं चुकण वाले ने, मददगार ने, ਤੇ ਚੇਤੇ ਰੱਖੀ ਕਬੀਰ ਦਾ ਅਰਥ ਹੈ ਬਾਬੇ ਨਾਨਕ ਤੋਂ ਵੱਡਾ ਕਰ ਤੈਨੂੰ ਹੋਰ ਕਿਤੋਂ ਲੱਭਣਾ ਵੀ ਨਹੀਂ। ਕਹਿੰਦਾ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾਂ, ਸੁਲਤਾਨਪੁਰ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਸੱਦ ਦਿੱਤੀ, ਸੱਚ ਦੀ ਆਵਾਜ਼ ਦਿੱਤੀ, ਪਰ ਲੋਕਾਂ ਨੇ ਤਿੰਨ ਨਾਮ ਦਿੱਤੇ ਸੁਲਤਾਨਪੁਰ। ਉਹ ਤਿੰਨ ਨਾਮ ਕਿਹੜੇ ਸਨ? ਅਤੇ ਫਿਰ ਬਾਬਾ ਜੀ ਨੇ ਉਹਨਾਂ ਤਿੰਨਾਂ ਨਾਵਾਂ ਦੀ ਗੱਲ ਕਰਕੇ ਜੋ ਆਪਣਾ ਅੰਦਰ ਸੀ ਉਹਨੂੰ ਸੰਸਾਰ ਨੂੰ ਦੱਸਣ ਦਾ ਯਤਨ ਕੀਤਾ। ਪਹਿਲਾ ਨਾਮ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ, ਲੋਕਾਂ ਨੇ ਕਿਹਾ ਛੱਡੋ ਇਹਦੀ ਗੱਲ ਨਾ ਸੁਣਿਆ ਜੇ, ਕਿਉਂ? ਅਤੇ ਮੈਂ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਬਾਣੀ ਵਿੱਚ ਲਿਖੇ ਨੇ, ਮੇਰਾ ਤਾਂ ਸਮਰੱਥ ਗੁਰੂ ਸਿੱਖ ਲਈ ਪਾਰ ਬ੍ਰਹਮ ਦਾ ਸਰੂਪ ਹੈ। ਪਰ ਲੋਕਾਂ ਨੇ ਕਿਹਾ ਨਾ ਗੱਲ ਸੁਣੋ ਇਹਦੀ, ਕਿਉਂ? ਕਹਿਣ ਲੱਗੇ ਇਹ ਤਾਂ ਭੂਤਾਂ ਵਾਲੇ ਕਰਮ ਕਰਦਾ ਭੂਤ ਨਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਖੁਦ ਬਾਣੀ ਵਿੱਚ, ਕਿਸੇ ਨੇ ਕਹਿ ਦਿੱਤਾ ਭੂਤਨਾ, ਕਿਸੇ ਨੇ ਕਹਿ ਦਿੱਤਾ ਜ਼ਿੰਦਗੀ ਦੇ ਤਾਲ ਤੋਂ ਖੁੰਝ ਚੁੱਕਾ ਬੇਤਾਲ ਹੈ, ਅਤੇ ਕਿਸੇ ਨੇ ਕਹਿ ਦਿੱਤਾ ਛੱਡੋ ਆਮ ਬੰਦਾ ਇਹਨੂੰ ਸਮਝ ਕੋਈ ਨਹੀਂ। ਪਰ ਬਾਬਾ ਨਾਨਕ ਜੀ ਕਹਿੰਦੇ ਨੇ ਭੂਤਨਾ ਬੇਤਾਲਾ ਅਤੇ ਆਮ ਆਦਮੀ ਕਹਿਣ ਵਾਲਿਓ ਮੇਰੇ ਅੰਦਰ ਝਾਤੀ ਮਾਰ ਕੇ ਦੇਖੋ, ਮੈਂ ਤਾਂ ਰੱਬ ਦੇ ਪ੍ਰੇਮ ਵਿੱਚ ਬਾਵਰਾ ਹੋ ਗਿਆ। ਸੱਚ ਜਾਣਿਓ ਭੂਤਨਾ ਬੇਤਾਲਾ ਅਤੇ ਆਮ ਨਹੀਂ, ਮੈਨੂੰ ਤਾਂ ਪਰਮਾਤਮਾ ਦੇ ਪਿਆਰ ਨੇ ਦੀਵਾਨਾ ਬਣਾ ਛੱਡਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਤਿੰਨ ਸ਼ਬਦ ਕਹਿ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਪਰ ਹਜ਼ੂਰ ਨੇ ਕਿਹਾ ਭਇਆ ਦੀਵਾਨਾ ਸ਼ਾਹਕਾ, ਨਾਨਕ ਬਹੁਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਪਿਆਰੇ ਦੇ ਪ੍ਰੇਮ ਵਿੱਚ ਦੀਵਾਨਾ ਹੋ ਗਿਆ, ਮੈਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਪਾਉਂਦਾ ਨਹੀਂ। ਸੁਲਤਾਨਪੁਰ ਤਿੰਨ ਸ਼ਬਦ ਹਜ਼ੂਰ ਲਈ ਵਰਤੇ, ਪਰ ਬਾਬਾ ਨਾਨਕ ਜੀ ਸੁਲਤਾਨਪੁਰ ਤੋਂ ਜਦੋਂ ਤੁਰਦੇ ਨੇ, ਮੈਂ ਅਰਜ਼ ਕੀਤੀ ਚੋਲਾ ਉਦਾਸੀ ਦਾ ਸੁਲਤਾਨਪੁਰ ਵਿੱਚ ਪਾਇਆ ਅਤੇ ਕਰਤਾਰਪੁਰ ਦੀ ਧਰਤੀ 'ਤੇ ਆ ਕੇ ਉਤਾਰ ਦਿੱਤਾ। ਉੱਥੇ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ ਹੈ ਸੁਲਤਾਨਪੁਰ ਚੱਲਣ ਤੋਂ ਪਹਿਲਾਂ, ਭਾਈ ਸਾਹਿਬ ਦੇ ਸ਼ਬਦ ਨੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਕਿ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪ ਉਸ ਸੱਚੇ ਨਾਮ ਦੀ ਘਾਲਣਾ ਘਾਲੀ। ਪਰ ਭਾਈ ਸਾਹਿਬ ਨੇ ਸ਼ਬਦ ਕਹੇ ਨੇ ਪਹਿਲਾਂ ਪਾਇਆ ਬਾਬੇ ਬਖਸ਼ ਦਰ, ਬਖਸ਼ ਦਾ ਅਖਰੀ ਅਰਥ ਹੈ ਉਹਨਾਂ ਨੇ ਘਾਲਣਾ ਨੂੰ ਵੀ ਰੱਬ ਦੀ ਬਖਸ਼ੀ ਜਾਣ ਕੇ ਘਾਲਿਆ। ਜੇ ਆਪ ਘਾਲਣਾ ਘਾਲੀ, ਉਸ ਘਾਲਣਾ ਨੂੰ ਵੀ ਪਰਮਾਤਮਾ ਦੀ ਬਖਸ਼ਿਸ਼ ਕਿਹਾ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਘਾਲਣਾ ਕਮਾਈ ਕੀਤੀ ਬਾਬੇ ਨਾਨਕ ਨੇ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣ ਆਈ, ਉਸ ਪਰਮਾਤਮਾ ਨਾਲ ਬਣ ਗਈ। ਅਤੇ ਹੁਣ ਹਜ਼ੂਰ ਨੇ ਉਸ ਪਿਆਰੇ ਦੇ ਦਰ ਤੋਂ ਦਾਤਾਂ ਲੈ ਕੇ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰਨਾ ਹੈ। ਭਾਈ ਸਾਹਿਬ ਨੇ ਜਦੋਂ ਪਰਮਾਤਮਾ ਨਾਲ ਬਣ ਆਈ ਅਤੇ ਅਗਲੀ ਤੋਂ ਕਹੀ ਹੈ ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਕਿਹੜੀ ਦਾਤ ਲੈ ਕੇ ਆਏ? ਗੁਰਮੁਖੋ ਅਸੀਂ ਕਹਾਂਗੇ ਸਤਿਗੁਰੂ ਨਾਨਕ ਪ੍ਰਗਟਿਆ, ਅਤੇ ਫਿਰ ਇਸ ਧਰਤੀ ਤੋਂ ਦਾਤ ਲੈਣ ਦੀ ਕੀ ਗੱਲ? ਹਾਂ, ਇੱਕ ਗੁਰਮੁਖ ਪਿਆਰੇ ਨੇ ਬਹੁਤ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਕਿ ਪੁੱਤਰ ਆਪਣੇ ਪਿਤਾ ਦੀ ਜਾਇਦਾਦ ਦਾ, ਆਪਣੇ ਪਿਤਾ ਦੀ ਮਾਲਕੀਅਤ ਦਾ ਮਾਲਕ ਤਾਂ ਹੈ, ਪਰ ਜਦੋਂ ਵੀ ਕਿਤੇ ਉਹ ਕਿਸੇ ਮੁਹਿੰਮ 'ਤੇ ਚੱਲਦਾ ਅਤੇ ਆਪਣੇ ਪਿਤਾ ਦੀਆਂ ਅਸੀਸਾਂ ਲੈ ਕੇ ਤੁਰਦਾ ਹੈ। ਕਹਿਣ ਲੱਗੇ ਜਿਵੇਂ ਇੱਕ ਸ਼ਹਿਜ਼ਾਦਾ ਆਪਣੇ ਪਿਤਾ ਪਾਤਸ਼ਾਹ ਦੀ ਅਸੀਸ ਲੈ ਕੇ ਤੁਰਦਾ, ਧੰਨ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਠਾਰਨ ਤੁਰੇ ਨੇ ਅਤੇ ਕਿਰਪਾਲੂ ਦਾਤੇ ਨੇ ਇਹ ਦਾਤਾਂ ਪਰਮਾਤਮਾ ਦੇ ਘਰ ਵਿੱਚੋਂ ਪ੍ਰਾਪਤ ਕੀਤੀਆਂ। ਹੁਣ ਇਹ ਤਾਂ ਭਾਈ ਸਾਹਿਬ ਨੇ ਕਹੇ ਨੇ ਬਚਨ, ਗੁਰੂ ਨਾਨਕ ਸਾਹਿਬ ਜੀ ਦੀ ਮਾਂਝ ਕੀ ਵਾਰ ਦੀ ਅੰਤਲੀ ਪੌੜੀ ਕਦੀ ਪੜ੍ਹਿਓ ਕਿ ਹਜ਼ੂਰ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਉਸ ਪਰਮਾਤਮਾ ਨੇ ਮੈਨੂੰ ਸਭ ਤੋਂ ਵੱਡੀ ਬਖਸ਼ਿਸ਼ ਦਿੱਤੀ, ਮੈਨੂੰ ਆਪਣਾ ਢਾਡੀ ਬਣਾ ਲਿਆ, ਆਪਣੀ ਸਿਫਤ ਕਰਨ ਵਾਲਾ ਬਣਾ ਲਿਆ। ਫਿਰ ਆਮ ਤੌਰ 'ਤੇ ਢਾਡੀ ਪੁਰਾਣੇ ਸਮੇਂ ਵਿੱਚ ਢਾਡੀ ਵਰਤਿਆ ਜਾਂਦਾ ਸੀ ਸ਼ਬਦ ਉਹਨਾਂ ਲਈ ਜਿਹੜੇ ਇੱਕ ਪਰਿਵਾਰ ਦੀ ਸਿਫਤ ਕਰਦੇ ਸਨ। ਇੱਥੋਂ ਹੀ ਸ਼ਬਦ ਬਣਿਆ ਮਿਰਾਸੀ। ਮਿਰਾਸੀ ਕਿਸੇ ਜ਼ਾਤ ਦਾ ਨਾਮ ਨਹੀਂ, ਮਿਰਾਸੀ ਦਾ ਅਰਥ ਹੈ ਜਿਹੜਾ ਪਰਿਵਾਰ ਦੀ ਪੂਰੀ ਮਿਰਾਸ ਨੂੰ ਦੱਸਣ ਵਾਲਾ ਹੋਵੇ, ਪੂਰੇ ਖਾਨਦਾਨ ਦਾ ਕੁਰਸੀਨਾਮਾ ਜਾਣਦਾ ਹੋਵੇ ਅਤੇ ਜ਼ਬਾਨੀ ਸਭ ਕੁਝ ਬੋਲ ਕੇ ਦੱਸ ਦੇ। ਜਿਹੜੇ ਆਮ ਤੌਰ 'ਤੇ ਲੋਕਾਂ ਦੀ ਸਿਫਤ ਕਰਦੇ ਸਨ ਉਹਨਾਂ ਨੂੰ ਵੀ ਢਾਡੀ ਕਿਹਾ ਜਾਂਦਾ ਸੀ। ਅਤੇ ਆਮ ਤੌਰ 'ਤੇ ਢਾਡੀ ਨੂੰ ਜਦੋਂ ਸਿਫਤ ਕਰਦਾ ਸੀ ਤਾਂ ਦੋ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਉਹਨੂੰ ਖਾਣ ਵਾਸਤੇ ਭੋਜਨ ਦਿੱਤਾ ਜਾਂਦਾ ਸੀ, ਖੁਰਾਕ ਮਿਲਦੀ ਸੀ, ਅਤੇ ਤਨ ਢੱਕਣ ਵਾਸਤੇ ਉਹਨੂੰ ਬਸਤਰ ਮਿਲਦੇ ਸਨ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਕੀ ਕੁਛ ਲੈ ਕੇ ਤੁਰੇ ਪਰਮਾਤਮਾ ਦੀ ਦਰਗਾਹ ਵਿੱਚੋਂ? ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਨੇ, ਹੇ ਪਰਮਾਤਮਾ, ਮੈਂ ਕਿਸੇ ਬੰਦੇ ਦਾ ਢਾਡੀ ਨਹੀਂ, ਮੈਂ ਤੇਰੇ ਦਰ ਦਾ ਢਾਡੀ ਖਾਂ, ਅਤੇ ਤੁਸੀਂ ਕਿਰਪਾ ਕਰਕੇ ਮੈਨੂੰ ਢਾਡੀ ਨੂੰ ਆਪਣੇ ਦਰਬਾਰ ਵਿੱਚ ਆਵਾਜ਼ ਮਾਰੀ। ਦੁਨੀਆ ਦੇ ਸੁਲਤਾਨ ਆਪਣੇ ਢਾਡੀ ਨੂੰ ਤਨ ਢੱਕਣ ਨੂੰ ਬਸਤਰ ਦਿੰਦੇ ਨੇ, ਖਾਣ ਵਾਸਤੇ ਭੋਜਨ ਖੁਰਾਕ ਦਿੰਦੇ ਨੇ, ਤੁਸੀਂ ਮੈਨੂੰ ਢਾਡੀ ਨੂੰ ਕਿਰਪਾ ਕੀਤੀ, ਮੈਨੂੰ ਪੱਤ ਦਾ ਕੱਪੜਾ ਦਿੱਤਾ ਅਤੇ ਆਤਮਾ ਦਾ ਭੋਜਨ ਮੈਨੂੰ ਕੀਰਤਨ ਦੇ ਦਿੱਤਾ। ਜਦੋਂ ਤੁਸੀਂ ਪੱਤ ਦਾ ਬਸਤਰ, ਆਤਮਾ ਦੀ ਖੁਰਾਕ, ਕੀਰਤਨ ਭਜਨ ਦਾ ਭੋਜਨ ਦਿੱਤਾ ਅਤੇ ਨਾਲ ਸ਼ਬਦ ਦਾ ਨਗਾਰਾ ਦੇ ਦਿੱਤਾ ਅਤੇ ਇਹ ਗੱਲ ਕਹਿ ਦਿੱਤੀ, ਲੈ ਢਾਡੀ, ਇਸ ਸ਼ਬਦ ਦੀ ਚੋਟ ਨਾਲ ਸਾਰੀ ਧਰਤੀ 'ਤੇ ਜਾ ਕੇ ਤੂੰ ਨਾਮ ਦਾ ਛੱਟਾ ਲੈ। ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਿਹਾ। ਭਾਈ ਸਾਹਿਬ, ਭਾਈ ਗੁਰਦਾਸ ਨੇ ਸਿਰਫ ਇੱਕ ਤੁੱਕ ਕਹੀ, ਬਾਬਾ ਪਹਿਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਅਤੇ ਗੁਰੂ ਸਾਹਿਬ ਨੇ ਕਿਹਾ, ਖਾਉ ਢਾਡੀ ਬੇਕਾਰ ਕਾਰੇ ਲਾਇਆ। ਮਾਂਝ ਕੀ ਵਾਰ ਦੀ ਅੰਤਲੀ ਪੌੜੀ, ਖਾਉ ਢਾਡੀ, ਮੈਂ ਪਰਮਾਤਮਾ ਦਾ ਢਾਡੀ ਖਾਂ, ਬੇਕਾਰ। ਬੇਕਾਰ ਦਾ ਅਰਥ ਹੈ ਜਿਹੜਾ ਕਿਸੇ ਕਾਰ ਵਿੱਚ ਨਹੀਂ ਜੁੜਿਆ। ਅਸਲ ਵਿੱਚ ਇਹ ਨਿਮਰਤਾ ਦੇ ਸੂਚਕ ਨੇ। ਅੱਜ ਦਾ ਸ਼ਬਦ ਵੀ ਜਦੋਂ ਆਰੰਭ ਹੋਇਆ ਹੈ ਨਾ, ਅਤੇ ਭਾਈ ਸਾਹਿਬ ਹੋਣਾ ਨੇ ਜਦੋਂ ਇਹਦਾ ਸਰਲੇਖ ਪੜ੍ਹਿਆ, ਅਤੇ ਸਰਲੇਖ ਹੈ, ਏਕ ਸਵਾਨ ਕਹਿ ਘਰ ਗਾਵਣਾ। ਇਹਦਾ ਭਾਵ ਕੀ ਹੈ ਕਿ ਸ਼ਬਦ ਕਬੀਰ ਸਾਹਿਬ ਦਾ ਅਤੇ ਸਰਲੇਖ ਦੇ ਦਿੱਤਾ ਏਕ ਸਵਾਨ ਕਹਿ ਘਰ ਗਾਵਣਾ। ਇਹਦਾ ਭਾਵ ਇਹ ਵੇ ਗੁਰਸਿੱਖੋ, ਇਸ ਸ੍ਰੀ ਰਾਗ ਦੇ ਕਬੀਰ ਜੀ ਦੇ ਸ਼ਬਦ ਨੂੰ ਉਸ ਘਰ ਵਿੱਚ ਗਾਇਆ ਜੇ ਜਿਸ ਘਰ ਵਿੱਚ ਬਾਬੇ ਨਾਨਕ ਦਾ ਇਹ ਸ਼ਬਦ ਕਹਿ ਕਿ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਇਸ ਸ਼ਬਦ ਨੂੰ ਉਸ ਘਰ ਵਿੱਚ ਗਾਣਾ ਨਾਲ ਹਦਾਇਤ ਕਰ ਗਏ। ਉਸ ਸ਼ਬਦ ਨੂੰ ਪੜ੍ਹੋ, ਮੈਂ ਤਾਂ ਅਰਜ਼ ਕਰ ਰਿਹਾ, ਖਾਉ ਢਾਡੀ ਬੇਕਾਰ ਕਾਰੇ ਲਾਇਆ। ਆਪਣੇ ਆਪ ਨੂੰ ਨਿਮਰਤਾ ਵਿੱਚ ਆ ਕੇ ਕਿਹਾ, ਵਿਕਾਰ ਕਿਸੇ ਕੰਮ ਦਾ ਨਹੀਂ। ਗੁਰਮੁਖੋ, ਅਸਲ ਵਿੱਚ ਅਸੀਂ ਜਦੋਂ ਅਰਥ ਕਰੀਏ, ਕਦੀ ਇਹ ਨਾ ਬਾਬੇ ਨਾਨਕ ਨੇ ਨਿਮਰਤਾ ਨਾਲ ਕਿਹਾ ਵਿਕਾਰ, ਅਤੇ ਅਸੀਂ ਇਹਨੂੰ ਆਧਾਰ ਹੀ ਬਣਾ ਲਈਏ। ਬਾਬਾ ਨਾਨਕ ਕਹਿੰਦਾ ਮੈਂ ਵਿਕਾਰ ਨਹੀਂ। ਗੁਰਮੁਖੋ, ਸਤਿਗੁਰੂ ਦੀ ਨਿਮਰਤਾ ਹੈ ਅਸਲ ਵਿੱਚ ਸਾਨੂੰ ਸਿਖਾਉਂਦੇ ਪਏ ਨੇ। ਸਿਖਾ, ਜਦੋਂ ਪਰਮਾਤਮਾ ਦੀ ਦਾਤ ਮਿਲੇ, ਕਦੀ ਦਾਵਾ ਕਰਕੇ ਇਹ ਨਾ ਕਹੀ ਮੇਰੀ ਘਾਲਣਾ ਕਰਕੇ ਮਿਲੀ, ਦਾਤ ਲੈ ਕੇ ਵੀ ਕਹੀ ਮੈਂ ਇਹਦੇ ਯੋਗ ਨਹੀਂ ਸੀ, ਤੁਸੀਂ ਨਾ ਯੋਗ ਜਾਣ ਕੇ ਵੀ ਮੇਰੀ ਝੋਲੀ ਵਿੱਚ ਦਾਤ ਪਾ ਦਿੱਤੀ। ਬਾਬੇ ਨਾਨਕ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ। ਦੇਖੋ, ਜਦੋਂ ਇਹ ਸ਼ਬਦ ਸਾਹਮਣੇ ਆਉਂਦੇ ਨੇ, ਖਿਰਦਾ ਦਰਵੀ ਭੂਤ ਹੋ ਜਾਂਦਾ। ਸੱਚੇ ਪਾਤਸ਼ਾਹ, ਕਿਤੇ ਸਾਡੇ ਅੰਦਰ ਨੂੰ ਇਹ ਨਿਮਰਤਾ ਮਿਲ ਸਕੇਗੀ? ਇੰਨੀ ਦਾਤ ਲੈ ਕੇ ਤੁਸੀਂ ਕਹਿ ਰਹੇ ਹੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ। ਹੇ ਮਾਲਕਾ ਹਰਾਮ ਖੋਰ, ਮੈਂ ਤਾਂ ਲੋਕਾਂ ਦਾ ਮਾਲ ਚੁਰਾ ਚੁਰਾ ਕੇ ਖਾਣਾ ਪਿਆ, ਹਾਲਾਂ ਖਾਧਾ ਨਹੀਂ। ਇਹਦਾ ਭਾਵ ਇਹ ਸੀ ਕਿ ਗੁਰਸਿੱਖਾਂ, ਬਾਬੇ ਨਾਨਕ ਦੇ ਪੁਰਬ ਵਾਲੇ ਦਿਨ ਤੂੰ ਸੱਚੀ ਮੁੱਚੀ ਅੰਦਰੋਂ ਅਰਦਾਸ ਕਰਨ ਦੀ ਜਾਚ ਸਿੱਖ ਲੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਖਾਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ। ਗੁਰੂ ਨਾਨਕ ਸਾਹਿਬ ਜੀ ਨਿਮਰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਖਾਉ ਢਾਡੀ ਕਾ ਨੀਚ ਜਾਤ, ਮੈਂ ਤਾਂ ਦਾਤਾ ਢਾਡੀਆਂ ਤੋਂ ਵੀ ਨੀਵਾਂ ਹਾਂ। ਖਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ, ਮੈਂ ਤੇਰੇ ਤੱਕ ਤਾਂ ਕਿੱਥੇ ਪਹੁੰਚਣਾ, ਤਿੰਨ ਮੰਗਾਂ ਜੇ ਤੁਝੇ ਧਿਆਏ ਦੇ, ਜਿਹੜੇ ਤੈਨੂੰ ਜਪਦੇ ਨੇ ਮੈਨੂੰ ਉਹਨਾਂ ਚਰਨਾਂ ਦੀ ਖਾਕ ਬਖਸ਼ ਦੇ। ਹਜ਼ੂਰ ਨੇ ਫੁਰਮਾਇਆ, ਪਰਮਾਤਮਾ ਦੇ ਦਰ 'ਤੇ ਸੁਲਤਾਨਪੁਰ ਤੋਂ ਤੁਰੇ ਅਤੇ ਕਰਤਾਰਪੁਰ ਮੁਕੰਮਲਤਾ ਬਖਸ਼ੀ। ਸ਼ਬਦ ਨੇ ਖਾਉ ਢਾਡੀ ਵੇਕਾਰ ਕਾਰੇ ਲਾਇਆ ਕਿਹੜੇ ਕਾਰੇ ਲਾਇਆ ਰਾਤ ਦਹੈ ਕੈ ਵਾਰ ਰਾਤ ਹੋਵੇ ਦਿਨ ਹੋਵੇ ਕੋਈ ਸਮਾਂ ਹੋਵੇ ਧੁਰੋਂ ਫੁਰਮਾਇਆ ਧੁਰੋਂ ਹੁਕਮ ਕਰ ਦਿੱਤਾ ਰਾਤ ਹੋਵੇ ਦਿਨ ਹੋਵੇ ਕੋਈ ਸਮਾਂ ਹੋਵੇ ਖੇ ਢਾਡੀ ਤੂੰ ਹਮੇਸ਼ਾ ਪਰਮਾਤਮਾ ਦੀ ਸਿਵ ਤੋਂ ਸਲਾਹ ਦੇ ਵਿੱਚ ਹੀ ਜੁੜਨਾ ਹੈ ਗੁਰਮੁਖੋ ਪਰਮਾਤਮਾ ਦੇ ਕੀਰਤਨ ਨੂੰ ਆਧਾਰ ਬਣਾਇਆ ਮੇਰੇ ਬਾਬੇ ਨਾਨਕ ਨੇ ਜਦੋਂ ਢਾਡੀ ਸ਼ਬਦ ਆਇਆ ਹੈ ਅਤੇ ਮਨ 'ਚ ਖਿਆਲ ਹੈ ਸੱਚੇ ਪਾਤਸ਼ਾਹ ਤੁਸੀਂ ਸੱਚਮੁੱਚ ਜਿਹੜੇ ਲਤੜੇ ਹੋਏ ਨੇ ਉਹਨਾਂ ਨੂੰ ਚੁੱਕਣ ਆਏ ਜਿੱਦਣ ਭਾਈ ਸਾਹਿਬ ਭਾਈ ਮਰਦਾਨਾ ਜੀ ਪਹਿਲੇ ਦਿਨ ਮਿਲੇ ਨੇ ਅਤੇ ਹਜ਼ੂਰ ਨੇ ਸ਼ਬਦ ਕਹਿ ਅਤੇ ਪੁਰਾਤਨ ਜਨਮ ਸਾਖੀ ਦੇ ਨੇ ਕਹਿਣ ਲੱਗੇ ਮਰਦਾਨੇ ਨੂੰ ਭਲਾ ਰਬਾਬ ਵਜਾਇਂਦਾ ਤੈਨੂੰ ਰਾਗ ਦੀ ਸੋਝੀ ਹੈ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇਂ ਤੇਰਾ ਦੀਨ ਦੁਨੀ ਦੋਈ ਥਾਈਂ ਭਲਾ ਕਰੀਏ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾ ਤੇਰਾ ਦੀਨ ਦੁਨੀ ਦੋਈ ਥਾਈਂ ਭਲਾ ਕਰੀਏ ਮਰਦਾਨੇ ਨੇ ਖੱਸ ਕੇ ਕਿਹਾ ਜਜਮਾਨ ਅਸੀਂ ਰਾਗ ਦੀ ਸੂਝ ਰੱਖਦੇ ਹਾਂ ਪਰ ਗਾਨੇ ਹਾਂ ਕੇਵਲ ਪੇਟ ਦੀ ਖਾਤਰ ਗਾਨੇ ਹਾਂ ਕੇਵਲ ਰੋਜ਼ੀ ਦੀ ਖਾਤਰ ਉਸ ਵੇਲੇ ਸ਼ਬਦ ਕਿਹਾ ਵੇ ਮਰਦਾਨਿਆਂ ਪੇਟ ਦੀ ਖਾਤਰ ਖਾਇਆ ਹੈ ਲੋਕਾਂ ਲਈ ਅਤੇ ਅੱਜ ਤੀਕਰਾਂ ਅੰਦਰ ਦੀ ਤ੍ਰਿਪਤੀ ਨਹੀਂ ਹੋਈ ਗਾ ਗਾ ਕੇ ਦੁਨੀਆਂ ਦੀਆਂ ਸਿਫਤਾਂ ਕਰੇਗਾ ਅਤੇ ਮੰਗਣ ਦੀ ਬਿਰਤੀ ਵੀ ਨਹੀਂ ਮੁੱਕੇਗੀ ਆ ਤੂੰ ਰੱਬ ਦੀ ਸਿਫਤ ਕਰਕੇ ਦੇਖ ਰੱਬ ਦੀ ਸਿਫਤ ਮੰਗਤੇ ਦੀ ਥਾਂ 'ਤੇ ਤੈਨੂੰ ਦਾਤਾ ਬਣਾ ਦੇਵੇਗੀ ਪਰਮਾਤਮਾ ਦੀ ਸਿਫਤ ਦਾਤਾ ਬਣਾਏਗੀ ਅਤੇ ਮੈਂ ਸੋਚਣਾ ਕੈਸੀ ਪਿਆਰ ਦੀ ਗੰਢ ਪੈ ਗਈ ਕਿਉਂਕਿ ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ ਅਤੇ ਜਨਮ ਸਾਖੀ ਵਿੱਚ ਬਚਨ ਨੇ ਇੱਕ ਦਿਨ ਭਾਈ ਮਰਦਾਨੇ ਨੇ ਤੁਰਦਿਆਂ ਹੋਇਆਂ ਪਿੱਛੋਂ ਬਸਤਰ ਪਕੜੇ ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹਦੇ ਹੋ ਹਜ਼ੂਰ ਦਾ ਸਿੱਖ ਰਾਏ ਬੁਲਾਰ ਵੀ ਕਹਿ ਹਜ਼ੂਰ ਦਾ ਸਿੱਖ ਦੌਲਤ ਖਾਂ ਵੀ ਕਹਿ ਸੱਚੀ ਸਰਕਾਰ ਦਾ ਸਿੱਖ ਦੁਨੀ ਚੰਦ ਕਰੋੜੀਆ ਵੀ ਕਹਿ ਕਿਰਪਾਲੂ ਦਾਤਾ ਜੀ ਦਾ ਮੁਰੀਦ ਭਾਈ ਭਗੀਰਥ ਹੈ ਜਿਹਦੇ ਜਹਾਜ਼ ਚੱਲਦੇ ਨੇ ਭਾਈ ਮਨਸੁਖ ਹੈ ਕਰਤਾਰਪੁਰ ਦੀ ਧਰਤੀ 'ਤੇ ਟਿਕਾਣ ਵਾਲਾ ਦੋਧਾ ਜਿਹਦੀ ਇਹ ਜ਼ਮੀਨ ਸੀ ਉਹ ਵੀ ਸਿੱਖ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰੇ ਬਾਬੇ ਨਾਨਕ ਨੇ ਆਪਣੀ ਮੁਬਾਰਕ ਰਸਨਾ ਤੋਂ ਦੋ ਸਿੱਖਾਂ ਦੇ ਨਾਮ ਜਿਹੜੇ ਨੇ ਉਹ ਕਿਰਪਾ ਕਰਕੇ ਉਚਾਰਨ ਕੀਤੇ ਅਤੇ ਮੈਂ ਪਿਛਲੇ ਦਿਨ ਵੀ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੇ ਗੁਰੂ ਸਿੱਖ ਨੂੰ ਆਪ ਆਵਾਜ਼ ਮਾਰ ਲਏ ਅਤੇ ਸੱਚ ਜਾਣੂ ਗੁਰੂ ਬੁਲਾ ਲਵੇ ਅਤੇ ਬੰਦਾ ਇਉਂ ਸਮਝੇ ਮੈਂ ਲੱਖਾਂ ਦਾ ਵਪਾਰ ਖੱਟੀ ਕਰਕੇ ਤੁਰ ਚੱਲਿਆ ਸਤਿਗੁਰੂ ਦਾ ਤੁਸੀਂ ਇੱਕ ਬਚਨ ਪੜ੍ਹਦੇ ਹੋ ਮੈਂ ਲੱਖ ਵਿੜਤੇ ਸਾਹਿਬਾਂ ਮੈਂ ਲੱਖਾਂ ਰੁਪਈਏ ਵੱਟ ਲਵਾਂ ਕਿਵੇਂ ਜੇ ਬਿੰਦ ਬੁਲਾਈਆ ਜੇ ਇੱਕ ਵਾਰੀ ਤੂੰ ਮੈਨੂੰ ਬੁਲਾ ਤਾਂ ਸਹੀ ਤੇਰੀ ਰਸਨਾ ਤੋਂ ਮੇਰੀ ਆਵਾਜ਼ ਮੇਰੇ ਨਾਮ ਨੂੰ ਪੁਕਾਰ ਲਏ ਮੈਂ ਲੱਖਾਂ ਖੱਟ ਕੇ ਜਾਵਾਂਗਾ ਬਾਬੇ ਰਵਿਦਾਸ ਨੇ ਕਿਹਾ ਪਰਮਾਤਮਾ ਕਿ ਕਾਰਨ ਕਵਨ ਅਬੋਲ ਕੀ ਕਾਰਨ ਕਿ ਤੁਸੀਂ ਮੈਨੂੰ ਬੁਲਾਉਂਦੇ ਕਿਉਂ ਨਹੀਂ ਗੁਰੂ ਅਰਜਨ ਸਾਹਿਬ ਨੇ ਮਾਰੂ ਡੱਖਣੇ ਵਿੱਚ ਫੁਰਮਾਇਆ ਤੂੰ ਚੌ ਚੌ ਦਾ ਅਖਰੀ ਅਰਥ ਬੋਲ ਤਾਂ ਸਹੀ ਸੰਜਨ ਮੈਂਡਿਆ ਮੇਰੇ ਸੱਜਣ ਮੈਨੂੰ ਇੱਕ ਵਾਰੀ ਤੂੰ ਬੁਲਾ ਤਾਂ ਸਹੀ ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ ਮੈਂ ਸਿਰ ਵੱਢ ਕੇ ਤੇਰੇ ਚਰਨਾਂ ਵਿੱਚ ਰੱਖ ਦਿਆਂ ਨੈਣ ਮਖੰਜੇ ਤਰਸ ਦੇ ਕਦ ਪਸੀ ਦੀਦਾਰ ਇੱਕ ਵਾਰੀ ਬੁਲਾਵੇਂ ਤੇ ਲੱਖਾਂ ਵੱਟਾਂ ਇੱਕ ਵਾਰੀ ਬੁਲਾਵੇਂ ਤਾਂ ਮੈਂ ਆਪਣਾ ਸਿਰ ਤੇਰੇ ਚਰਨਾਂ ਵਿੱਚ ਰੱਖ ਦਿਆਂ ਮੈਂ ਕਹਿੰਦਾ ਉਹ ਭਾਈ ਲਾਲੋ ਕੈਸੇ ਉੱਤਮ ਭਾਗ ਨੇ ਤੇਰੇ ਗੁਰੂ ਕੇ ਲਾਲ ਬਾਬੇ ਨਾਨਕ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤੇਰੇ ਘਰ ਤੇਰੀ ਕੁੱਲੀ ਵਿੱਚ ਬੈਠ ਕੇ ਸੱਤ ਵਾਰੀ ਤੈਨੂੰ ਪੁਕਾਰ ਕੇ ਕਿਹਾ ਲਾਲੋ ਮੈਂ ਸੱਚ ਦੀ ਬਾਣੀ ਸੁਣਾਉਣ ਆਇਆ ਅਤੇ ਮੇਰੀ ਗੱਲ ਧਿਆਨ ਨਾਲ ਸੁਣੀ ਗੁਰੂ ਨਾਨਕ ਨੇ ਬੁਲਾਇਆ ਅਤੇ ਬਾਣੀ ਵਿੱਚ ਬਚਨ ਆਉਂਦਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਵੇ ਲਾਲੋ ਇੱਕ ਸ਼ਬਦ ਵਿੱਚ ਹਜ਼ੂਰ ਨੇ ਸੱਤ ਵਾਰੀ ਮੁਖਾਤਬ ਕੀਤਾ ਗੁਰਮੁਖ ਗੁਰੂ ਇੱਕ ਵਾਰੀ ਬੁਲਾਏ ਅਤੇ ਲੱਖਾਂ ਦਾ ਸੌਦਾ ਬੰਦਾ ਖੱਟ ਜਾਂਦਾ ਅਤੇ ਜਿਸ ਲੱਕੜਾਂ ਦੀ ਕਾਰ ਕਰਨ ਵਾਲੇ ਨੂੰ ਪਿੰਡ ਤੋਂ ਬਾਹਰ ਰਹਿਣ ਵਾਲੇ ਦੀ ਕੁੱਲੀ ਵਿੱਚ ਬੈਠ ਕੇ ਸੱਤ ਵਾਰੀ ਹਿਰਦੇ ਨਾਲ ਪੁਕਾਰਿਆ ਭਾਈ ਲਾਲੋ ਤਾਂ ਸੰਸਾਰ ਵਿੱਚੋਂ ਸਭ ਕੁਝ ਖੱਟ ਕੇ ਚਲੇ ਗਏ। ਪਹਿਲਾਂ ਸਿੱਖ ਭਾਈ ਲਾਲੋ ਅਤੇ ਦੂਸਰਾ ਸਿੱਖ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ। ਉਹਨੂੰ ਮੁਖਾਤਬ ਕਰਕੇ ਸ਼ਬਦ ਕਹੇ ਸਲੋਕ ਮਰਦਾਨਾ, ਪਹਿਲਾਂ ਨਾਮ ਉਹਨਾਂ ਦਾ ਵੀ ਬਾਣੀ ਵਿੱਚ ਆਇਆ। ਮੈਂ ਜਿਹੜੀ ਬੇਨਤੀ ਕਰ ਲੱਗਾ, ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ ਅਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇੱਕ ਦਿਨ ਤੁਰਦਿਆਂ ਜਨਮ ਸਾਖੀ ਵਾਲਾ ਕਹਿੰਦਾ ਹੈ ਸਤਿਗੁਰੂ ਦੇ ਪਿੱਛੋਂ ਬਸਤਰ ਨੂੰ ਪਕੜਿਆ, ਹਜ਼ੂਰ ਨੇ ਪਿਛਾਂ ਮੁੜ ਕੇ ਦੇਖਿਆ, ਕਹਿਣ ਲੱਗੇ ਵੇ ਮਰਦਾਨਿਆ ਕਾਈ ਬਾਤ ਹੈ, ਅਤੇ ਅੱਗੋਂ ਉੱਤਰ ਦਿੱਤਾ ਸੀ ਬਾਬਾ ਤੇਰੇ ਅਤੇ ਮੇਰੇ ਵਿੱਚ ਹੁਣ ਕਾਈ ਭੇਦ ਨਹੀਂ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਪਹਿਲਾ ਮੌਕਾ ਸੀ ਜਿਹਨੂੰ ਲੋਕ ਸ਼ੂਦਰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਪਹਿਲੀ ਪਦਵੀ ਜੇ ਕਿਸੇ ਨੂੰ ਦਿੱਤੀ ਤਾਂ ਬਾਬੇ ਨਾਨਕ ਨੇ ਮਰਦਾਨੇ ਨੂੰ ਪਦਵੀ ਦਿੱਤੀ ਸੀ ਭਾਈ ਦੀ। ਕਿਉਂਕਿ ਅੱਜ ਅਸੀਂ ਸ਼ਬਦ ਸੰਤ ਬ੍ਰਹਮ ਗਿਆਨੀ ਸਾਧੂ ਅਖਵਾ ਕੇ ਬੜੇ ਖੁਸ਼ ਹਾਂ, ਅਤੇ ਚੇਤੇ ਰੱਖਿਓ ਨਾਮ ਦਾ ਵਰਤ ਲੈਣਾ ਜੀਵਨ ਨਹੀਂ। ਸੱਚ ਜਾਣੋ ਜੀਵਨ ਹੋਵੇ ਅਤੇ ਵਰਤਣਾ ਨਾ ਪਏ ਜੀਵਨ ਬੋਲ ਕੇ ਕਹਿ ਹਕੀਕਤ ਵਿੱਚ ਇਹ ਤਾਂ ਬੰਦਾ ਇਸ ਨਾਮ ਦੇ ਲਾਇਕ ਹੈ। ਹੁਣ ਉੱਥੇ ਹਜ਼ੂਰ ਨੇ ਪਹਿਲਾ ਜਿਹੜਾ ਨਾਮ ਦਿੱਤਾ ਭਾਈ, ਅਤੇ ਭਾਈ ਦਾ ਅਰਥ ਹੈ ਭਰਾ। ਭਰਾ ਕਿਹਨੂੰ ਕਿਹਾ ਜਾਂਦਾ ਹੈ? ਜਿਹਦੇ ਨਾਲ ਹਮ ਸ਼ੀਰ ਇੱਕ ਦੁੱਧ ਦੀ ਸਾਂਝ ਹੋਵੇ। ਭਾਈ ਕਿਹਾ ਜਾਂਦਾ ਜਿਹਦੇ ਨਾਲ ਖੂਨ ਦੀ ਸਾਂਝ ਹੋਵੇ। ਭਾਈ ਕਿਹਾ ਜਾਂਦਾ ਜਿਹੜਾ ਇੱਕ ਵਿਹੜੇ ਵਿੱਚ ਜੰਮੇ ਅਤੇ ਪਲੇ ਹੋਣ। ਪਹਿਲਾ ਸ਼ਬਦ ਦਿੱਤਾ ਭਾਈ ਮਰਦਾਨਾ, ਅਤੇ ਉਹਨੇ ਤੁਰਦਿਆਂ ਕਿਹਾ ਬਾਬਾ ਆਪਾਂ ਨੂੰ ਅੱਜ ਸੋਝੀ ਪਈ ਤੇਰੇ ਮੇਰੇ ਵਿੱਚ ਕਿਛ ਭੇਦ ਨਾਹੀਂ। ਪੁੱਛਿਆ ਵੇ ਮਰਦਾਨਿਆ ਕਿਵੇਂ, ਅਤੇ ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ ਬਾਬਾ ਤੂੰ ਖੁਦਾਏ ਦਾ ਡੂਮ ਹੈ, ਤੂੰ ਖੁਦਾ ਦਾ ਢਾਡੀ ਹੈ। ਮਰਦਾਨਾ ਤੇਰਾ ਡੂਮ ਹੈ, ਤੇਰੇ ਅਤੇ ਮੇਰੇ ਵਿੱਚ ਕਾਈ ਅੰਤਰ ਨਹੀਂ। ਤੂੰ ਖੁਦਾਏ ਦਾ ਡੂਮ, ਤੂੰ ਰੱਬ ਦੀਆਂ ਸਿਫਤਾਂ ਕਰਨਾ, ਅਤੇ ਮੈਂ ਤੇਰੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਸਿਫਤ ਕਰਨਾ ਵਾਂ। ਤੂੰ ਰੱਬ ਦਾ ਢਾਡੀ ਅਤੇ ਮਰਦਾਨਾ ਤੇਰਾ ਢਾਡੀ। ਸਤਿਗੁਰੂ ਖੱਸ ਪਏ। ਇਹਨੇ ਫਿਰ ਤਿੰਨ ਗੱਲਾਂ ਕਹੀਆਂ। ਕਹਿੰਦਾ ਬਾਬਾ ਅਸਾਨਾਂ ਨੂੰ ਪਤਾ ਹੈ ਤੈਂ ਖੁਦਾਏ ਪਾਇਆ ਹੈ, ਦੂਜਾ ਸ਼ਬਦ ਕਿਹਾ ਤੈਂ ਖੁਦਾਏ ਦੇਖਿਆ ਹੈ, ਅਤੇ ਤੀਸਰਾ ਸ਼ਬਦ ਕਿਹਾ ਤੇਰਾ ਕਿਹਾ ਹੋਇਆ ਖੁਦਾਏ ਮੰਨਦਾ ਹੈ, ਅਤੇ ਨਾਲ ਹੀ ਕਹਿਣ ਲੱਗਾ ਅਸਾਨੂੰ ਵਿਛੋੜੀ ਨਾਹੀਂ ਆਪਣੇ ਨਾਲੋਂ, ਨਾ ਇੱਥੇ ਅਤੇ ਨਾ ਉੱਥੇ। ਅਸਾਨੂੰ ਵਿਛੋੜੀ ਨਾਹੀਂ ਆਪਣੇ ਨਾਲੋਂ, ਨਾ ਇੱਥੇ ਅਤੇ ਨਾ ਉੱਥੇ। ਜਿਸ ਨੂੰ ਭਾਈ ਮਰਦਾਨਾ ਢਾਡੀ ਕਹਿ ਰਹੇ ਰੱਬ ਦਾ, ਅਤੇ ਗੁਰੂ ਨਾਨਕ ਸਾਹਿਬ ਖੁਦ ਕਹਿ ਰਹੇ ਨੇ ਸੁਲਤਾਨਪੁਰ ਤੋਂ ਦਾਤ ਲਈ ਖੌਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਂ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਕਹਿਣ ਲੱਗੇ ਗੁਰਮਤੀ ਖਾਧਾ ਰੱਜ ਤਿੰਨੀ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇ। ਹਜ਼ੂਰ ਕਹਿੰਦੇ ਨੇ ਸਿਫਤ ਸਲਾਂ ਦੇ ਕੱਪੜੇ ਮਿਲੇ ਅਤੇ ਕੀਰਤਨ ਦਾ ਭੋਜਨ ਮਿਲਿਆ। ਸੁਲਤਾਨਪੁਰ ਦੀ ਧਰਤੀ ਤੋਂ ਬਾਬਾ ਜੀ ਤੁਰੇ, ਅਤੇ ਉਦਨ ਕਾਹਦੇ ਲਈ ਤੁਰੇ? ਕਿਸੇ ਵਪਾਰ ਲਈ, ਸੰਸਾਰ ਦੇ ਸੁੱਖ ਲਈ? ਉੱਥੇ ਭਾਈ ਗੁਰਦਾਸ ਜੀ ਨੇ ਤੁਰਨ ਦਾ ਇੱਕੋ ਕਾਰਨ ਦੱਸਿਆ। ਕਹਿੰਦੇ ਨੇ ਬਾਬਾ ਪਹਿਨਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਰ। ਕੀ ਦੇਖਿਆ ਪਿਆਰਿਓ? ਕੇਵਲ ਆਪਣੇ ਘਰ ਦਾ ਸੁੱਖ ਨਹੀਂ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿਣ ਲੱਗੇ ਉਸ ਵੇਲੇ ਪਤਾ ਲੱਗ ਗਿਆ ਲੋਕ ਕਿਉਂ ਸੜਦੇ ਨੇ। ਬਾਜੋਂ ਗੁਰੂ ਗੁਬਾਰ ਖੈ ਕਰਦੀ ਸੁਣੀ ਲੁਕਾਈ, ਸੁਲਤਾਨਪੁਰ ਦੀ ਧਰਤੀ ਤੋਂ ਤੁਰੇ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਅਤੇ ਭਾਈ ਸਾਹਿਬ ਕਹਿੰਦੇ ਨੇ ਤਾਂ ਚੱਲੇ ਸਨ ਚੜ੍ਹਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਦੀ ਧਰਤੀ ਤੋਂ ਚੱਲੇ, ਕਿਹੜੀ ਥਾਂ ਕਿਹੜੀ ਦਸ਼ਾ ਕਿਹੜਾ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਰਹਿਮਤਾਂ ਨਹੀਂ ਵਰਤਾਈਆਂ? ਅਸੀਂ ਭਾਵੇਂ ਉਹਨਾਂ ਥਾਵਾਂ ਦਾ ਜ਼ਿਕਰ ਕਰਨੇ ਹਾਂ ਜਿਨ੍ਹਾਂ ਤੱਥਾਂ ਨੂੰ ਇਤਿਹਾਸ ਬੋਲ ਕੇ ਦੱਸਦਾ ਕਿ ਹਜ਼ੂਰ ਇੱਥੇ ਇੰਨੇ ਦਿਨ ਰਹੇ। ਹੁਣ ਗਿਣਤੀ ਕਰਨ ਵਾਲੇ ਸੱਜਣਾਂ ਨੇ ਤਾਂ ਕਹਿ ਵੀ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਇੰਨਾ ਸਫ਼ਰ ਰੋਜ਼ ਦਾ ਕੀਤਾ। ਮੈਂ ਵੈਸੇ ਇੱਕ ਬੇਨਤੀ ਕਰਨਾ ਹੁੰਦਾ, ਕੇਵਲ ਇਹ ਵਡਿਆਈ ਨਹੀਂ ਕਿ ਬਾਬਾ ਨਾਨਕ ਜੀ ਇੰਨਾ ਸਫ਼ਰ ਪੈਦਲ ਕਰ ਗਏ, ਅਤੇ ਲੋਕ ਅੱਜ ਲਿਖਦੇ ਨੇ ਬੜੇ ਵੱਡੇ ਸੈਲਾਨੀ ਸਨ। ਗੁਰਮੁਖੋ, ਸਫਲ ਕਰਨ ਵਾਲੇ
ਸਫ਼ਰ ਕਰਨ ਵਾਲੇ ਤਾਂ ਹੁਣ ਮਾਊਂਟਨ ਐਵਰੈਸਟ 'ਤੇ ਵੀ ਚਲੇ ਗਏ, ਅਤੇ ਕੀ ਆਪਾਂ ਕਹਾਂਗੇ ਕਿ ਮਾਊਂਟਨ ਐਵਰੈਸਟ 'ਤੇ ਚੜ੍ਹਨ ਵਾਲਾ ਬੜੀ ਵੱਡੀ ਤਾਕਤ ਰੱਖਦਾ? ਗੱਲ ਸਿਰਫ ਪੈਰਾਂ ਨਾਲ ਚੱਲਣ ਦੀ ਨਹੀਂ, ਗੱਲ ਤਾਂ ਸਿਰਫ ਇਹ ਵੇ ਕਿ ਉਹਦੇ ਇੱਕ ਇੱਕ ਕਦਮ ਦੇ ਵਿੱਚ ਟਿਕਾ ਸੀ, ਅਤੇ ਜਿੱਥੇ ਬਾਬੇ ਦੇ ਪੈਰ ਪੈ ਗਏ ਉੱਥੇ ਕੀਰਤਨ ਦੀ ਧੁਨੀ ਨਿਕਲ ਗਈ। ਸੈਲਾਨੀ ਤਾਂ ਅਨੇਕਾਂ ਨੇ, ਲੰਘਦੇ ਨੇ ਅਤੇ ਪੈਰਾਂ ਦੇ ਨਿਸ਼ਾਨ ਮਿਟ ਜਾਂਦੇ ਨੇ, ਪਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ, ਕੇਵਲ ਉਹ ਸਮੇਂ ਨੇ ਮਿਟਾਏ ਨਹੀਂ, ਉਹਨਾਂ ਚਰਨਾਂ ਵਾਲੀ ਥਾਂ 'ਤੇ ਕੀਰਤਨ ਦੀਆਂ ਧੁਨੀਆਂ ਉੱਠੀਆਂ। ਹਜ਼ੂਰ ਗੁਰੂ ਨਾਨਕ ਸਾਹਿਬ ਕਿਰਪਾਲੂ ਤੁਰੇ ਨੇ, ਸੱਚੀ ਸਰਕਾਰ ਨੇ ਵੱਖ ਵੱਖ ਥਾਵਾਂ 'ਤੇ ਰਹਿਮਤਾਂ ਵਰਸਾਈਆਂ। ਮੈਂ ਸਿਰਫ ਸੰਖੇਪ ਵਿੱਚ ਆਉਣਾ ਚਾਹੁੰਦਾ, ਉਸ ਵੇਲੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ 'ਤੇ ਦੋ ਫਿਰਕੇ ਸਨ, ਇੱਕ ਹਿੰਦੂ ਵੀਰ ਅਤੇ ਦੂਜੇ ਮੁਸਲਮਾਨ। ਅਤੇ ਭਾਈ ਗੁਰਦਾਸ ਦੀ ਰਚਨਾ ਪੜ੍ਹੋ, ਜਦੋਂ ਪਹਿਲੀ ਵਾਰ ਦੀ ਪੌੜੀ ਵਿੱਚ ਦੋਨਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਦੋਨੇ ਇੱਕ ਦੂਜੇ ਦੇ ਵਿਰੋਧ ਵਿੱਚ ਨੇ। ਅਤੇ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਵੀ, ਅਤੇ ਭਾਈ ਗੁਰਦਾਸ ਨੇ ਕਿਹਾ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਨੂ ਹਿੰਦੂ ਲੋਭਾਣੇ। ਉੱਥੇ ਉਹਨਾਂ ਨੇ ਸ਼ਬਦ ਵਰਤਿਆ ਬੇਦ ਕਿਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਪਹਿਲੀ ਵਾਰ ਦੀ ਪੌੜੀ ਵਿੱਚ ਤਾਂ ਕਿਹਾ ਖੈ ਖੈ ਕੇ ਮਰਦੇ ਨੇ, ਹਾਲਾਂ ਉਹਨਾਂ ਨੇ ਪ੍ਰਕਾਸ਼ ਦੀ ਗੱਲ ਬਾਅਦ ਵਿੱਚ ਕੀਤੀ। ਅਤੇ ਜਦੋਂ ਭਾਈ ਗੁਰਦਾਸ ਜੀ ਦੀ 24 ਵਾਰ 'ਤੇ ਗਏ ਅਤੇ ਉਹਦੇ ਵਿੱਚ ਉਹਨਾਂ ਇੱਕ ਪੌੜੀ ਕਹੀ, ਅਸੀਂ ਸਿਰਫ ਇੱਕ ਪੌੜੀ ਸਾਹਮਣੇ ਰੱਖਦੇ ਹਾਂ, ਖੈ ਮਰਦੇ ਸਨ, ਤਿਲਕ ਜੰਨੂ ਸੀ, ਬੇਦ ਕਿਤੇਬ ਨੂੰ ਭੁੱਲ ਕੇ ਆਪਸ ਵਿੱਚ ਈਰਖਾ ਕਰਦੇ ਨੇ। 24 ਵਾਰ ਦੀ ਪੌੜੀ ਵਿੱਚ ਭਾਈ ਗੁਰਦਾਸ ਨੇ ਕਿਹਾ ਦੁਨੀਆਂ ਦੇ ਲੋਕੋ, ਇਹ ਪਹਿਲਾਂ ਸੀ, ਪਰ ਜਿੱਥੇ ਬਾਬੇ ਨਾਨਕ ਦੇ ਚਰਨ ਪੈ ਗਏ ਉੱਥੇ ਇੱਕ ਨਵੀਂ ਤਬਦੀਲੀ ਆ ਗਈ। ਕੀ ਕਹਿਣ ਲੱਗੇ, ਮੰਦਰ ਵਿੱਚ ਬੈਠਾ ਹੋਇਆ ਵੀਰ ਰਬਾਬ ਦਾ ਕੀਰਤਨ ਸੁਣਦਾ ਆਸ਼ਕ ਬਣ ਗਿਆ, ਅਤੇ ਜਿਸ ਮੱਕੇ ਦੀ ਧਰਤੀ 'ਤੇ ਬਾਬੇ ਨਾਨਕ ਨੂੰ ਪੈਰਾਂ ਨਾਲ ਠੋਕਰਾਂ ਮਾਰੀਆਂ ਗਈਆਂ, ਅਜ਼ਮਤ ਦੇਖ ਕੇ ਚਰਨ ਪਕੜ ਕੇ ਕਹਿਣ ਲੱਗੇ ਕੁਝ ਆਪ ਚੱਲੇ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਮ ਹੀ ਦੇ ਜਾ। ਦੇਖੋ ਕਦੀ ਉਹੀ ਲੋਕ ਪੈਰਾਂ ਨਾਲ ਠੋਕਰ ਮਾਰ ਰਹੇ ਨੇ ਅਤੇ ਉਹੀ ਚਰਨ ਪਕੜ ਕੇ ਕਹਿ ਰਹੇ ਨੇ ਜੇ ਆਪ ਤੁਰ ਚੱਲਿਆ ਅਤੇ ਆਪਣੇ ਚਰਨਾਂ ਦੀ ਖੜਾਮ ਹੀ ਦੇ ਜਾ। ਜਿਹੜੇ ਉਹਦਾ ਉੱਥੇ ਆਉਣਾ ਪਸੰਦ ਨਹੀਂ ਸਨ ਕਰਦੇ, ਉੱਥੇ ਭਾਈ ਸਾਹਿਬ ਕਹਿੰਦੇ ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਭਾਈ ਸਾਹਿਬ ਦੀ 24 ਵਾਰ ਦੀ ਇੱਕ ਪੌੜੀ ਹੈ ਕਿ ਗੁਰੂ ਨਾਨਕ ਸਾਹਿਬ ਉਦਾਸੀ ਕੀਤੀ, ਤਬਦੀਲੀ ਕੀ ਆਈ? ਉੱਥੇ ਭਾਈ ਸਾਹਿਬ ਨੇ ਕਿਹਾ ਗੰਗ ਬਨਾਰਸ ਹਿੰਦੂਆਂ, ਅਗਲੀ ਤੋਂ ਕਿ ਮੁਸਲਮਾਨਾਂ ਮੱਕਾ ਕਾਬਾ, ਪਹਿਲਾਂ ਸੀ, ਆਪਸ ਵਿੱਚ ਖਹਿ ਖਹਿ ਕੇ ਮਰਦੇ ਨੇ। ਜਦੋਂ ਮੰਦਰ ਵਿੱਚ ਆਵਾਜ਼ ਆਈ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਜਦੋਂ ਮੰਦਰ ਵਿੱਚ ਉਹ ਆਵਾਜ਼ ਆਈ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਾਹਮਣੇ ਚਾਨਣ ਹੋਏ, ਅਤੇ ਜਦੋਂ ਮਸੀਤ ਦੇ ਸਾਹਮਣੇ ਖਲੋ ਕੇ ਕਿਹਾ ਸਜਣਾ ਕਿ ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ ਹੋ ਹੈ ਮੁਸਲਮਾਨ। ਉਸ ਵੇਲੇ ਦੋਨਾਂ ਦੇ ਉੱਤੇ ਇੰਨਾ ਕੁ ਅਸਰ ਹੋਇਆ, ਘੰਟੀਆਂ ਟਲ ਖੜਕਾਉਣ ਵਾਲਾ ਵੀ ਸ਼ਬਦ ਸੁਣਨ ਲੱਗ ਪਿਆ ਅਤੇ ਉੱਚੀ ਸਾਰੀ ਬਾਂਗਾਂ ਦੇਣ ਵਾਲਾ ਵੀ ਬਾਬੇ ਦੇ ਚਰਨਾਂ ਵਿੱਚ ਬੈਠ ਗਿਆ। ਭਾਈ ਸਾਹਿਬ ਦੇ ਸ਼ਬਦ ਨੇ ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਹੁਣ ਨਫ਼ਰਤ ਨਹੀਂ, ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾ, ਭਗਤ ਵਚਲ ਹੋਏ ਆਇਆ, ਪਤਤ ਉਧਾਰਨ ਅਜਬ ਅਜਾਬਾਂ, ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾਂ, ਚੰਦਨ ਵਾਸ ਵਣਾਸਪਤ, ਅਵਲ ਦੋਮ ਨਾ ਸ਼ੇਮ ਖਰਾਬਾਂ। ਕਿਸੇ ਦੀ ਤਾਕਤ ਹੈ ਇਸ ਅੰਦਰ ਦੇ ਜੇਤੂ, ਜਗਤ ਜੇਤੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋਵੇ? ਅਗਲੀ ਤੋਂ ਕਿ ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾਂ। ਹੁਣ ਦੋਨੋਂ ਹੱਥ ਜੋੜ ਕੇ ਕਹਿ ਰਹੇ ਸਨ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ, ਜ਼ਾਹਰੇ ਪੀਰ ਨੇ, ਜਗਤ ਦੇ ਗੁਰੂ ਨੇ, ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ, ਕਰਤਾਰਪੁਰ ਦੀ ਧਰਤੀ 'ਤੇ ਆ ਟਿਕੇ ਨੇ, ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ ਹੈ। ਉੱਥੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਤਨਾਮ ਸਰ ਸਤ ਰੂਪ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸਤਨਾਮ ਦਾ ਖੁਦ ਹੀ ਰੂਪ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਨਾਲ ਜੋੜਿਆ, ਅਤੇ ਹੁਣ ਕਰਤਾਰਪੁਰ ਦੀ ਮਰਿਆਦਾ ਕੀ ਸੀ? ਕਿਉਂਕਿ ਅੱਜ ਦਾ ਪੁਰਬ ਅਸੀਂ ਮਨਾ ਰਹੇ ਹਾਂ, ਉਸ ਥਾਂ ਦਾ, ਉਸ ਘਟਨਾ ਦਾ ਅਤੇ ਉਸ ਸ਼ਖਸੀਅਤ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ। ਕਰਤਾਰਪੁਰ ਦਾ ਰੋਜ਼ ਦਾ ਨੇਮ ਸੀ, ਭਾਈ ਗੁਰਦਾਸ ਕਹਿੰਦੇ ਨੇ ਬਾਬੇ ਨਾਨਕ ਨੇ ਉਦਾਸੀਆਂ ਵਾਲਾ ਬਾਣਾ ਉਤਾਰ ਦਿੱਤਾ, ਮੰਜੇ 'ਤੇ ਆਪਣਾ ਵਸੇਬਾ ਕਰ ਲਿਆ ਅਤੇ ਰੋਜ਼ ਸਿੱਖ ਕੋਲ ਆ ਕੇ ਬੈਠਦੇ ਨੇ। ਇਸੇ ਕਰਤਾਰਪੁਰ ਦੀ ਧਰਤੀ 'ਤੇ ਅੱਜ ਜਿਹੜੀ ਘਟਨਾ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ, ਇਹ 1539 ਦੀ ਘਟਨਾ ਹੈ, ਪਰ ਉਸ ਤੋਂ ਪਹਿਲਾਂ 1532 ਨੂੰ ਇਸ ਕਰਤਾਰਪੁਰ ਦੀ ਧਰਤੀ 'ਤੇ ਬਾਬਾ ਲਹਿਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਚੁੱਕੇ। 7 ਸਾਲ ਉਹਨਾਂ ਨੇ ਸ਼ਬਦ ਦੀ ਘਾਲਣਾ ਘਾਲੀ ਅਤੇ ਕਰਤਾਰਪੁਰ ਦੀ ਮਰਿਆਦਾ ਸੀ। ਭਾਈ ਸਾਹਿਬ ਦੇ ਕਥਨ ਮੁਤਾਬਕ ਫਿਰ ਬਾਬਾ ਆਇਆ ਕਰਤਾਰਪੁਰ, ਪੇਖ ਉਦਾਸੀ ਸਕਲ ਉਤਾਰਾਂ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆਂ ਅਵਤਾਰਾਂ। ਅਤੇ ਕਰਤਾਰਪੁਰ ਕੀ ਹੁੰਦਾ? ਬਾਣੀ ਮੁੱਖੋਂ ਉਚਾਰੀਐ। ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਨੇ। ਹੋਏ ਰੁਸ਼ਨਾਈ ਮਿਟੇ ਅੰਧਿਆਰਾਂ। ਅਤੇ ਸਿੱਖ ਜੇ ਖੇਤਾਂ ਵਿੱਚ ਕੰਮ ਕਰਦੇ ਨੇ, ਅੱਜ ਦੀ ਤਰ੍ਹਾਂ ਛੋ ਸ਼ਬਟਾ ਨਹੀਂ, ਗੁਰਮੁਖੋ ਮੈਨੂੰ ਖਿਮਾ ਕਰਿਓ, ਅੱਜ ਗੁਰੂ ਸਾਹਿਬ ਦੇ ਦਰ 'ਤੇ ਆਉਂਦੇ ਹਾਂ ਨਾ, ਜੇ ਸੱਚੇ ਪਾਤਸ਼ਾਹ ਨੇ ਰੂਹਾਨੀਅਤ ਵਿੱਚ ਵੀ ਕੋਈ ਪਦਵੀ ਦਿੱਤੀ ਹੈ, ਅਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਨਿਭ ਜਾਏ। ਹੁਣ ਉਸ ਵੇਲੇ ਕਿੰਨਾ ਕੁ ਸਾਦਾਪਨ ਸੀ ਕਿ ਭਾਈ ਲਹਿਣਾ ਕਰਤਾਰਪੁਰ ਗਏ ਨੇ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋ ਕੇ ਘੋੜੀ 'ਤੇ ਚੜ੍ਹੇ ਹੋਏ ਘੋੜੇ 'ਤੇ ਚੜ੍ਹਿਆਂ ਪੁੱਛਦੇ ਨੇ ਕਿ ਬਾਬਾ ਬਜ਼ੁਰਗਾਂ ਇਹ ਕਰਤਾਰਪੁਰ ਹੈ? ਮੁਸਕਰਾ ਕੇ ਉੱਤਰ ਦਿੰਦੇ ਨੇ ਖਾਂ। ਕਹਿਣ ਲੱਗਾ ਮੈਂ ਬਾਬੇ ਨਾਨਕ ਨੂੰ ਮਿਲਣ ਆਇਆ, ਮੈਨੂੰ ਗੁਰੂ ਨਾਨਕ ਦੀ ਧਰਮਸ਼ਾਲਾ ਦਾ ਰਸਤਾ ਦੱਸ ਦੇ। ਕਿੰਨਾ ਕੁ ਸਾਦਾਪਣ ਹੋਵੇਗਾ ਕਿ ਕੋਈ ਚੇਲਾ ਨਹੀਂ ਨੇੜੇ, ਕੋਈ ਭੀੜ ਨਹੀਂ ਨੇੜੇ, ਇਕੱਲੇ ਗੁਰੂ ਨਾਨਕ ਸਾਹਿਬ ਨੇ, ਅਤੇ ਜਿਸ ਨੇ ਸਿੱਖੀ ਲੈਣੀ ਹੈ ਉਹ ਖਲੋਤਾ ਪੁੱਛਦਾ ਪਿਆ ਹੈ ਗੁਰੂ ਨਾਨਕ ਸਾਹਿਬ ਨੂੰ ਕਿ ਮੈਨੂੰ ਬਾਬੇ ਨਾਨਕ ਦੇ ਘਰ ਦਾ ਮਾਰਗ ਦੱਸ ਦੇ, ਗੁਰੂ ਨਾਨਕ ਦੇ ਘਰ ਦਾ ਰਸਤਾ ਦੱਸ ਦੇ। ਹਜ਼ੂਰ ਕਰਤਾਰਪੁਰ ਖੇਤਾਂ ਵਿੱਚ ਬੈਠਦੇ ਨੇ, ਤਾਂ ਵੀ ਗੱਲ ਸ਼ਬਦ ਦੀ ਹੁੰਦੀ ਹੈ। ਜੇ ਘਰ ਮੰਜੇ 'ਤੇ ਬੈਠਦੇ ਨੇ, ਗੱਲ ਫਿਰ ਸ਼ਬਦ ਦੀ ਹੁੰਦੀ ਹੈ। ਉੱਥੇ ਸ਼ਬਦ ਨੇ ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾਂ, ਗਿਆਨ ਗੋਸ਼ਟ ਚਰਚਾ ਸ਼ਬਦਾਂ ਸਦਾ, ਅਨੰਦ ਸ਼ਬਦ ਉੱਠੈ ਤੁਨਕਾਰਾਂ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰ। ਕਰਤਾਰਪੁਰ ਸੋਦਰ ਦੇ ਸ਼ਬਦ ਪੜ੍ਹੇ ਜਾਂਦੇ ਨੇ, ਆਰਤੀ ਦਾ ਸ਼ਬਦ ਗਾਇਆ ਜਾਂਦਾ ਹੈ, ਅਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਕੀਤਾ ਜਾਂਦਾ ਹੈ। ਮੈਂ ਇੱਥੋਂ ਆਰੰਭਤਾ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਰਲੇਖ ਵੀ ਸਾਡਾ ਜੀਵਨ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਮੂਲ ਮੰਤਰ ਸੰਪੂਰਨ ਹੁੰਦਾ ਗੁਰ ਪ੍ਰਸਾਦ। ਹੁਣ ਇਸ ਸਰਲੇਖ ਨੂੰ ਆਪਾਂ ਸਮਝ ਲਈਏ, ਅਤੇ ਆਉਣਾ ਬਾਬਾ ਜੀ ਦੇ ਇਸ ਪੁਰਬ ਤੱਕ ਗੁਰ ਪ੍ਰਸਾਦ। ਉਸ ਤੋਂ ਬਾਅਦ ਸ਼ਬਦ ਸ਼ੁਰੂ ਹੁੰਦਾ ਜਪ, ਜਪ ਦੀ ਬਾਣੀ ਤੋਂ ਬਾਅਦ ਦੂਜਾ ਸਰਲੇਖ ਹੁੰਦਾ ਸੋ ਦਰ, ਤੀਜਾ ਸਰਲੇਖ ਹੁੰਦਾ ਸੋ ਪੁਰਖ, ਅਤੇ ਚੌਥਾ ਸਰਲੇਖ ਹੁੰਦਾ ਸੋਹੇਲਾ। ਗੁਰੂ ਗ੍ਰੰਥ ਸਾਹਿਬ ਦੇ 13 ਅੰਗ ਤੱਕ ਉਸ ਵੇਲੇ ਦਾ ਜੋ ਨੇਮ ਸੀ। ਹੁਣ ਇਸ ਸਰਲੇਖ ਨੂੰ ਆਪਾਂ ਕੇਵਲ ਪੜ੍ਹ ਕੇ ਨਾ ਛੱਡ ਦਈਏ, ਇਹ 4 ਸਰਲੇਖ ਵੀ ਸਾਡੀ ਮੰਜ਼ਿਲ ਪੈ ਮਿਧਦੇ ਨੇ। ਪਹਿਲਾ ਹੈ ਇੱਕ ਓਵੰਕਾਰ, ਇਹਦਾ ਭਾਵ ਇਹ ਵੇ ਸਿੱਖਾਂ ਕਿਤੇ ਵੀ ਤੂੰ ਹੋਵੇਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਚਨ ਪੜ੍ਹੇ, ਇਹ ਗੱਲ ਕਦੀ ਨਾ ਭੁੱਲੀ ਕਿ ਸਾਰੀ ਬਾਣੀ ਦਾ ਸਿਧਾਂਤ ਕੇਵਲ ਇੱਕ ਦੇ ਨਾਲ ਜੁੜਨਾ ਹੈ। ਹੁਣ ਇੱਕ ਨਾਲ ਜੁੜਨਾ ਕੇਵਲ ਆਪਣੀਆਂ ਚਤਰਾਈਆਂ ਜਾਂ ਚੁਲਾਕੀਆਂ ਨਹੀਂ, ਇੱਕ ਨਾਲ ਜੁੜਨਾ ਹੈ ਅਤੇ ਗੁਰਪ੍ਰਸਾਦ ਮੰਗੀ, ਅਤੇ ਗੁਰਪ੍ਰਸਾਦ ਉਹਨਾਂ ਨੂੰ ਮਿਲਦਾ ਜਿਹੜੇ ਜਪ ਨਾਲ ਜੁੜ ਜਾਂਦੇ, ਜਿਹੜੇ ਜਪ ਕਰਨਗੇ, ਜਿਹੜੇ ਸਾਈਂ ਦੇ ਚਰਨਾਂ ਵੀ ਜੁੜਨਗੇ, ਇੱਕ ਨਾਲ ਜੁੜੇਗਾ ਅਤੇ ਗੁਰਪ੍ਰਸਾਦ ਤੋਂ ਬਿਨਾਂ ਨਹੀਂ ਜੁੜਿਆ ਜਾਣਾ। ਇੱਕ ਨਾਲ ਜੁੜਨਾ ਮੰਜ਼ਿਲ ਹੈ, ਵਸੀਲਾ ਗੁਰਪ੍ਰਸਾਦ ਹੈ, ਗੁਰਪ੍ਰਸਾਦ ਵਿੱਚੋਂ ਦਾਤ ਮਿਲੇਗੀ ਜਪ ਗੀ। ਜਿੱਦਣ ਜਪ ਨੂੰ ਪੜ੍ਹੇਗਾ ਤੈਨੂੰ ਸੋ ਦਰ ਦੀ ਸੋਝੀ ਪਏਗੀ, ਜਿੱਦਣ ਸੋ ਦਰ 'ਤੇ ਜਾਏਗਾ ਸੋ ਪੁਰਖ ਮਿਲੇਗਾ, ਅਤੇ ਜਿੱਦਣ ਸੋ ਪੁਰਖ ਮਿਲ ਗਿਆ ਉੱਦਣ ਸੱਚ ਜਾਣੀ ਫਿਰ ਸੋ ਪੁਰਖ ਦੇ ਸੋਹਲੇ ਗਾਏਗਾ। ਇਹ 13 ਅੰਗ ਤੱਕ 4 ਸਰਲੇਖ ਨੇ। ਇੱਕ ਨਾਲ ਜੁੜਨਾ ਗੁਰਪ੍ਰਸਾਦ ਰਾਹੀਂ ਹੈ, ਗੁਰਪ੍ਰਸਾਦ ਸਿਮਰਨ ਹੈ, ਸਿਮਰਨ ਕਰਨ ਵਾਲੇ ਸੌ ਦਰ ਤੇ ਜਾ ਪਹੁੰਚਦੇ ਨੇ, ਸੌ ਦਰ ਵਾਲੇ ਸੌ ਪੁਰਖ ਦੇ ਚਰਨਾਂ ਵੀ ਜੁੜਦੇ ਨੇ, ਤੇ ਜਿਹਨੂੰ ਸੌ ਪੁਰਖ ਮਿਲ ਗਿਆ ਸੱਚ ਜਾਣੋ ਫਿਰ ਉਹ ਪਰਮਾਤਮਾ ਦੇ ਸੋਹਲੇ ਗਾਉਂਦਾ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਇੱਕ ਨਵਾਂ ਇਨਕਲਾਬ ਲਿਆਂਦਾ। ਉਹ ਇਹ ਸੀ ਕਿ ਆਪਣੇ ਤੋਂ ਛੋਟੇ ਨੂੰ ਭਾਈ ਸੱਤਾ ਜੀ ਬਲਵੰਡ ਜੀ ਨੇ ਸ਼ਬਦ ਕਹੇ ਨੇ, ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ। 1504 ਨੂੰ ਭਾਈ ਲਹਿਣਾ ਸਾਹਿਬ ਜੀ ਦਾ ਜਨਮ ਹੈ, 1469 ਨੂੰ ਮੇਰੇ ਬਾਬੇ ਨਾਨਕ ਦੀ ਆਮਦ ਹੈ। 35 ਸਾਲ ਆਪਣੇ ਤੋਂ ਛੋਟੇ ਨੂੰ ਅਸੀਂ ਸ਼ਬਦ ਪੜ੍ਹਨੇ ਆ ਬਾਣੀ ਵਿੱਚੋਂ, ਬਾਬੇ ਨਾਨਕ ਲਈ ਸ਼ਬਦ ਵਰਤੇ। ਭਾਈ ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਰਤਾਰਪੁਰ ਆਪਣੇ ਕੋਲ ਬਿਠਾ ਕੇ ਇਸ ਸਰੀਰਕ ਚੋਲੇ ਨੂੰ ਬਦਲਣ ਤੋਂ ਪਹਿਲਾਂ ਕਹਿਣ ਦਿੱਤੇ, ਲਹਿਣਿਆ ਮੈਂ ਤੈਨੂੰ ਆਪਣਾ ਬੇਲੀ ਬਣਾ ਲਿਆ ਹੈ। ਸ਼ਬਦ ਉੱਥੇ ਬੇਲੀ ਮਿੱਤਰ ਹੀ ਹੈ, ਉੱਥੇ ਸ਼ਬਦ ਵਰਤਿਆ ਮੈਂ ਤੈਨੂੰ ਮਿੱਕ ਲਿਆ ਹੈ। ਮਿੱਕ ਦਾ ਅੱਖਰੀ ਅਰਥ ਹੁੰਦਾ ਚੁਣਨਾ। ਕਦੀ ਦੇਖੋ ਛੋਟੇ ਬੱਚੇ ਮੀਟੀ ਖੇਡਦੇ ਸਨ ਗਲੀ ਮੁਹੱਲੇ ਵਿੱਚ, ਖੇਡਣ ਤੋਂ ਪਹਿਲਾਂ ਆਪਣੇ ਸਾਥੀ ਮਿੱਕਦੇ ਨੇ, ਆਪਣੇ ਵਰਗਾ ਮਿੱਕਦੇ ਨੇ। ਬਾਬਾ ਨਾਨਕ 35 ਸਾਲ ਵੱਡੇ ਨੇ ਪਰ ਕਹਿਣ ਲੱਗੇ ਗੱਲ ਉਮਰ ਦੀ ਨਹੀਂ, ਆ ਲੈਣਿਆ ਮੈਂ ਤੈਨੂੰ ਆਪਣਾ ਬੇਲੀ ਬਣਾ ਲਿਆ, ਤੈਨੂੰ ਮੈਂ ਮਿੱਕ ਲਿਆ ਹੈ, ਆਪਣੀ ਜੋਤ ਮੈਂ ਅੱਜ ਤੇਰੀ ਜੋਤ ਵਿੱਚ ਟਿਕਾ ਦੇਣਾ। ਉੱਥੇ ਬਾਬਾ ਜੀ ਨੇ ਸ਼ਬਦ ਕਹਿਣੇ, ਜੋਤ ਸਮਾਣੀ ਜੋਤ ਮਾਹੇ, ਸਮਾ ਗਈ ਜੋਤ ਆਪ ਆਪੇ ਛੇਤੀ ਮਿੱਕ ਆਉਣ, ਆਪਣੇ ਬਰਾਬਰ ਮਿੱਕ ਕੇ ਆਪਣੇ ਬਰਾਬਰ ਖੜਾ ਕਰ ਲਿਆ, ਆਪ ਆਪੇ ਛੇਤੀ ਮਿੱਕ ਆਉਣ। ਅਤੇ ਕਿਹਨੂੰ ਚੁਣਿਆ, ਜਿਹੜੇ ਸਾਰੇ ਛੱਡ ਕੇ ਚਲੇ ਗਏ, ਕੋਈ ਪੈਸੇ ਲੁੱਕ ਕੇ ਕਰਤਾਰਪੁਰ ਚਲਾ ਗਿਆ, ਕੋਈ ਛੋਟਿਆਂ ਤੋਂ ਡਰਦਾ ਚਲਾ ਗਿਆ, ਅਖੀਰ 'ਤੇ ਦੋ ਰਹਿ ਗਏ, ਭਾਈ ਬੁੱਢਾ ਅਤੇ ਭਾਈ ਲਹਿਣਾ। ਬੁੱਢੇ ਨੂੰ ਕਿਹਾ ਸੀ, ਬੁੱਢਿਆ ਸ਼ਬਦ ਇਹ ਹੀ ਸਨ, ਚਲਾ ਜਾ ਆਪਣੇ ਘਰ ਨੂੰ। ਅਤੇ ਅੱਗੋਂ ਹੱਥ ਜੋੜ ਕੇ ਕਿਹਾ, ਬਾਬਾ ਤੇਰੇ ਤੋਂ ਬਿਨਾ, ਅਤੇ ਆਸੀਸ ਦਿੱਤੀ, ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਖੁਸ਼ਾਂ, ਤੇਰੇ ਨਾਲ ਰਹਾਂਗਾ। ਬੁੱਢਾ ਸਾਹਿਬ ਚਲੇ ਗਏ। ਭਾਈ ਲਹਿਣਾ ਜੀ ਅਖੀਰ 'ਤੇ ਲੈ ਘੋਖਿਆਂ ਕੀ ਖੈ, ਸੋਟੇ ਵੀ ਮਾਰੇ, ਕੁਛ ਨਹੀਂ ਬੋਲੇ। ਹਜ਼ੂਰ ਨੇ ਕਿਹਾ, ਦੇਖ ਪੁਰਖਾਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਆਪਣੇ ਆਪਣੇ ਘਰਾਂ ਵੱਲ ਰਾਹ ਕੀਤਾ, ਤੂੰ ਆਪਣੇ ਘਰ ਨੂੰ ਨਹੀਂ ਜਾਏਗਾ। ਪਦਮ ਸਾਹਿਬ ਨੇ ਤੇ ਸ਼ਬਦ ਬੜੇ ਸੋਹਣੇ ਕਹਿ, ਪ੍ਰੋਫੈਸਰ ਪਿਆਰਾ ਸਿੰਘ ਨੇ, ਉਹ ਕਹਿੰਦੇ ਨੇ, ਜਦੋਂ ਕਿਹਾ ਤੂੰ ਆਪਣੇ ਘਰ ਨਹੀਂ ਜਾਏਗਾ, ਤੇ ਚਰਨ ਪਕੜ ਕੇ ਸੋਟੇ ਖਾ ਕੇ ਕਿਹਾ, ਬਾਬਾ ਜਿਨ੍ਹਾਂ ਦੇ ਪਿੱਛੇ ਘਰ ਸਨ ਘਰਾਂ ਵਾਲੇ ਹੀ ਘਰਾਂ ਨੂੰ ਮੁੜੇ, ਬਾਬਾ ਜਿਨ੍ਹਾਂ ਦੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਲੈਣੇ ਦਾ ਤੇ ਘਰ ਹੀ ਗੁਰੂ ਨਾਨਕ ਹੈ, ਦੱਸ ਮੈਂ ਆਪਣੇ ਘਰ ਨੂੰ ਛੱਡ ਕੇ ਕਿਹੜੀ ਥਾਂ 'ਤੇ ਜਾਵਾਂ, ਮੇਰਾ ਟਿਕਾਣਾ ਹੀ ਤੂੰ ਖੈ। ਕਹਿੰਦੇ ਨੇ ਬਾਬਾ ਜੀ ਖੱਸ ਪਏ, ਅਤੇ ਜਦੋਂ ਕਿਹਾ ਮੇਰਾ ਘਰ ਹੀ ਤੂੰ ਖੈ, ਅਤੇ ਹੱਥ ਪਕੜ ਕੇ ਸੀਨੇ ਨਾਲ ਲਾ ਕੇ ਕਿਹਾ, ਲੈਣਿਆ ਮੈਂ ਵੀ ਅਨੇਕਾਂ ਘਰ ਵੇਖੇ ਨੇ, ਸੱਚ ਜਾਣੀ ਤੇਰੇ ਵਰਗਾ ਘਰ ਕੋਈ ਨਹੀਂ ਲੱਭਾਂ, ਅੱਜ ਤੋਂ ਬਾਅਦ ਨਾਨਕ ਗੁਰੂ ਜੀ ਦਾ ਨਿਵਾਸ ਲਹਿਣੇ ਦੇ ਘਰ ਵਿੱਚ ਹੋਵੇਗਾ, ਮੈਂ ਤੇਰੇ ਘਰ ਵਿੱਚ ਟਿਕ ਜਾਵਾਂਗਾ। ਤਾਂ ਹੀ ਬਾਬਾ ਬਲਵੰਡ ਸਾਹਿਬ ਨੇ ਸ਼ਬਦ ਕਹਿ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲਹਿਣਾ ਟਿਕਿਉਣ। ਜੇ ਅਖੀਰ 'ਤੇ ਟਿਕਿਆ ਤਾਂ ਬਾਬਾ ਲਹਿਣਾ ਜੀ ਗੁਰਤਾ ਗੱਦੀ ਦੇ ਦਿੱਤੀ, ਅਤੇ ਨਾਲ ਤੋਰਿਆ ਖਡੂਰ ਸਾਹਿਬ ਦੀ ਧਰਤੀ ਨੂੰ। ਇੱਥੇ ਇੱਕ ਅਰਜ਼ ਮੈਂ ਕਰਦਾ ਜਾਵਾਂ, ਜਿੱਦਣ ਬਾਬਾ ਲਹਿਣਾ ਜੀ ਆਏ ਨੇ ਉਦਣ ਖਾਲੀ ਹੱਥ ਆਏ ਸਨ, ਠੀਕ ਹੈ ਇਤਿਹਾਸਕਾਰ ਕਹਿੰਦੇ ਨੇ ਲੂਣ ਦੀ ਵੱਟੀ ਲੈ ਕੇ ਆਏ, ਇੱਕ ਚਟਾਈ ਲੈ ਕੇ ਆਏ, ਪਰ ਜਿਸ ਦਿਨ ਕਰਤਾਰਪੁਰ ਆਏ ਅੰਦਰ ਉਹ ਕੁਛ ਨਹੀਂ ਜੋ ਕੁਝ ਕਰਤਾਰਪੁਰ ਵਿੱਚੋਂ ਮਿਲਿਆ ਹੈ। ਅੱਜ ਗੁਰਤਾ ਗੱਦੀ ਦੇ ਦਿੱਤੀ, ਹਜ਼ੂਰ ਆਪ ਗੱਦੀ ਦੇਣ ਤੋਂ ਬਾਅਦ ਵੀ ਕਾਇਮ ਰਹੇ। ਹੁਣ ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਹਾਂ ਵੀ ਜਦੋਂ ਜੋਤ ਤਾਂ ਬਾਬੇ ਲਹਿਣੇ ਦੇ ਅੰਦਰ ਚਲੀ ਗਈ, ਕਿ ਸਿੱਖ ਗੁਰੂ ਨਾਨਕ ਸਾਹਿਬ ਨੂੰ ਫਿਰ ਮੰਨਦੇ ਸਨ? ਮੈਂ ਇੱਥੇ ਇੱਕ ਬੇਨਤੀ ਕਰਨਾ ਹੁੰਦਾ ਕਿ ਇੱਕ ਦੀਵੇ ਤੋਂ ਦੂਜਾ ਦੀਵਾ ਬਲ ਪਏ, ਇਹਦਾ ਮਤਲਬ ਇਹ ਨਹੀਂ ਕਿ ਦੂਜਾ ਦੀਵਾ ਬੁੱਝ ਗਿਆ ਹੈ। ਫਿਰ ਸਮਝਿਓ, ਅਸੀਂ ਜੇ ਕੇਵਲ ਤਰਕ ਦੀ ਨਜ਼ਰ ਨਾਲ ਦੇਖਾਂਗੇ, ਗਿਣਤੀਆਂ ਮਿਣਤੀਆਂ ਵਿੱਚ ਪਾਵਾਂਗੇ, ਫਿਰ ਤਾਂ ਕਹਾਂਗੇ ਜੀ ਅਸੀਂ ਨਹੀਂ ਬਾਬੇ ਨਾਨਕ ਨੂੰ ਫਿਰ ਮੰਨਦੇ ਜਦੋਂ ਗੱਦੀ ਲੈਣੇ ਕੋਲ ਆ ਗਈ। ਇਹਨਾਂ ਰੁੱਖਾਂ ਸਿੱਖਾਂ ਨਾ ਬਣ, ਚੇਤੇ ਰੱਖੀ ਬਲ ਦੀ ਕੋਈ ਜੋਤ ਵਿੱਚੋਂ ਲੱਖਾਂ ਜੋਤਾਂ ਬਲ ਸਕਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਲੱਖਾਂ ਬਲਣ ਤੋਂ ਬਾਅਦ ਉਹ ਜੋਤ ਜਿਹੜੀ ਉਸੇ ਵੇਲੇ ਘੱਟ ਜਾਏਗੀ। ਨਹੀਂ, ਦੋਵਾਂ ਥਾਵਾਂ 'ਤੇ ਵਰਤ ਗਈ ਖੇਡ। ਜਦੋਂ ਗੱਦੀ ਦਿੱਤੀ ਤਾਂ ਉਸ ਵੇਲੇ ਸਿੱਖ ਇਤਿਹਾਸ ਨੇ ਕੁਝ ਗੱਲਾਂ ਸਾਂਭੀਆਂ ਨੇ। ਦੋਨੋਂ ਪੁੱਤਰ ਵੀ ਕੋਲ ਆਏ ਨੇ ਅਤੇ ਮਾਤਾ ਸੁਲੱਖਣੀ ਦੇ ਸ਼ਬਦ ਸਨ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ ਕਿ ਹੇ ਮਾਲਕ ਜੀ, ਗੱਦੀ ਤਾਂ ਮਿਲ ਗਈ ਲਹਿੜੇ ਨੂੰ ਅਤੇ ਆਹ ਤੁਹਾਡਾ ਖੂਨ ਨੇ, ਦੋ ਪੁੱਤਰ ਨੇ, ਇਹਨਾਂ ਦਾ ਕੀ ਬਣੇਗਾ? ਇੱਥੇ ਦੋ ਬਚਨ ਨੇ, ਇੱਕ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਉਹਦੇ ਵਿੱਚੋਂ ਅਤੇ ਇੱਕ ਹੈ ਨਾਨਕ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਵਿੱਚੋਂ। ਜਦੋਂ ਕਿਹਾ ਤੁਹਾਡੇ ਪੁੱਤਰਾਂ ਦਾ ਕੀ ਬਣੇਗਾ ਅਤੇ ਮੁਸਕਰਾ ਕੇ ਕਿਹਾ ਪਰਮੇਸ਼ਰ ਕੀ ਏ, ਗੁਰੂ ਕਿਆਂ ਦਿਆਂ ਅਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਇਹ ਸ਼ਬਦ ਲਿਖੇ ਨੇ, ਗੁਰੂ ਕਿਆਂ ਦੇ ਅਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ ਨੇ, ਇਹ ਤਾਂ ਮੇਰਾ ਖੂਨ ਨੇ। ਅਗਲੀ ਤੁੱਕ ਬੜੀ ਸੋਹਣੀ ਕਹੀ, ਕਹਿਣ ਲੱਗੇ ਅੰਨ ਦੀ, ਧਨ ਦੀ, ਵਸਤਰ ਦੀ ਕਦੀ ਤੋਟ ਨਹੀਂ ਆਏਗੀ, ਪਰ ਪਰਮੇਸ਼ਰ ਕੀ ਹੈ, ਜਨਮ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤੇ। ਅੰਨ ਦੀ ਵਸਤਰ ਦੀ ਕਮੀ ਨਹੀਂ, ਜਨਮ ਸੌਰੇਗਾ ਜੇ ਗੁਰੂ ਜਪਣਗੇ ਤੇ। ਕਵੀ ਸੰਤੋਖ ਸਿੰਘ ਨੇ ਕਿਹਾ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿਨਕੋ ਪੂਜੈ ਸਗਲ ਜਹਾਨਾ, ਇਹ ਤਾਂ ਮੇਰੇ ਪੁੱਤਰ ਨੇ। ਜਦੋਂ ਗੱਦੀ ਦੇ ਦਿੱਤੀ ਫਿਰ ਸੱਚੇ ਪਾਤਸ਼ਾਹ ਨੇ ਕਿਹਾ, ਪੁਰਖਾਂ ਹੁਣ ਕਰਤਾਰਪੁਰ ਨਹੀਂ, ਖਹਿਰਿਆਂ ਦੇ ਖਡੂਰ ਚਲਾ ਜਾ। ਸ਼ਬਦੇ ਸਨ ਸਾਹਿਬ ਪਹਿਲਾਂ ਵੀ ਖਡੂਰ ਰਹਿੰਦੇ ਸਨ। ਇੱਥੇ ਮੈਂ ਅਖੀਰ 'ਤੇ ਬੇਨਤੀ ਕਰਨ ਲੱਗਾ, ਇਹ ਜੋਤ ਕਰਤਾਰਪੁਰ ਤੋਂ ਤੁਰੀ, ਭਾਈ ਲਹਿਣਾ ਜਿੱਦਣ ਗਏ ਉਦਣ ਖਾਲੀ ਸਨ ਅਤੇ ਜਿੱਦਣ ਕਰਤਾਰਪੁਰੋਂ ਆਏ ਉਦਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ, ਨਿਮਰਤਾ ਲੈ ਕੇ ਆਏ। ਅਤੇ ਸੱਚ ਜਾਣੋ, ਅੱਗੇ ਲਹਿਣਾ ਖੱਟੀ 'ਤੇ ਬਹਿੰਦਾ ਸੀ, ਅੰਦਰ ਖਿੰਡਦਾ ਸੀ, ਅੱਜ ਗੁਰੂ ਅੰਗਦ ਸਾਹਿਬ ਤਖ਼ਤ 'ਤੇ ਬੈਠਦਾ ਅਤੇ ਕੁਦਰਤੀ ਨੂਰ ਚੱਟਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਕਹਿਣੇ, ਫੇਰ ਵਸਾਇਆ ਫੇਰੂ ਆਣ, ਬਾਬੇ ਫੇਰੂ ਦੇ ਪੁੱਤਰ ਨੇ, ਫੇਰ ਵਸਾਇਆ ਫੇਰੂ ਆਣ ਕੀ, ਸਤਿਗੁਰੂ ਖਾਡੂਰ ਕੀ ਲੈ ਕੇ ਆਏ, ਜਪ ਤਪ ਸੰਜਮ ਨਾਲ ਤੁਦ, ਹੋਰ ਮੁੱਚ ਗਰੂਰ, ਲੱਭ ਬਣਾ ਕੇ ਮਾਨਸਾਂ ਜੂ ਪਾਣੀ ਬੂਰ, ਵਰਿਆਂ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜੇ ਸੋ ਹਾਥ ਨਾ ਲੱਭੀ ਤੂੰ ਉਹ ਠਰੂਰ, ਨੌਨਿਤ ਨਾਮ ਨਿਧਾਨ ਖੈ ਤੁਝ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਹਜ਼ੂਰ ਨੇ ਇਹ ਜੋਤ ਖਡੂਰ ਦੀ ਧਰਤੀ 'ਤੇ ਭੇਜ ਦਿੱਤੀ, ਆਪ ਕਰਤਾਰਪੁਰ ਟਿਕੇ ਰਹਿ। ਇੱਥੇ ਅਖੀਰ ਦੇ ਬਚਨ ਨੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ, ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਬੜੇ ਸੋਹਣੇ ਸ਼ਬਦ ਲਿਖੇ, ਕਹਿੰਦੇ ਨੇ ਅਖੀਰਲੇ ਸਮੇਂ ਬਚਨ ਕਹਿ, ਜਿਹੜਾ ਤੁਖਾਰੀ ਰਾਗ ਦਾ 12 ਮਾਂਝ ਹੈ, ਹਜ਼ੂਰ ਨੇ ਕਿਹਾ ਇਹਦਾ ਕੀਰਤਨ ਕਰੋ, ਤੂੰ ਸੁਣ ਕਿਰਤ ਕਰਮਾ, ਇਹਦਾ ਕੀਰਤਨ ਕੀਤਾ ਗਿਆ। ਫਿਰ ਬਾਬੇ ਨਾਨਕ ਨੇ ਕਿਹਾ ਸੋਹਿਲਾ ਪੜ੍ਹੋ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਸਰੀਰ ਨੂੰ ਚੋਲਾ ਬਦਲਦਿਆਂ ਹੋਇਆਂ ਉਸ ਵੇਲੇ ਇਹ ਪੜ੍ਹਿਆ ਗਿਆ ਕਿ ਸੋਹਿਲਾ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣਖਾਰ, ਤੇਰਾ ਦਾਨੈ ਕੀਮਤ ਨਾ ਪਵੈ, ਤਿਤ ਦਾਤੇ ਤਿਸ ਦਾਤੇ ਕਵਣ ਸੁਮਾਰ। ਜਦੋਂ ਸਿੱਖ ਬੈਰਾਗ ਵਿੱਚ ਆਏ, ਆਖਰ 70 ਸਾਲ ਵਿੱਚ ਉਹ ਨਿਰੰਕਾਰੀ ਜੋਤ ਵਿਚਰੀ ਜਿਹਨੇ ਅਨੇਕਾਂ ਨੂੰ ਜੀ ਦਾਨ ਦਿੱਤਾ, ਅਤੇ ਗੁਰਮੁਖੋ ਇਕੱਲੇ ਸਿੱਖ ਹੀ ਨਹੀਂ ਰਹਿਮਤ ਕਰ ਦਿੱਤੀ। ਅਖੀਰ 'ਤੇ ਉਹਨਾਂ ਸ਼ਬਦ ਕਹਿ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਕੀਰਤਨ ਦੀ ਧੁਨੀ ਆ ਰਹੀ ਸੀ, ਘਰ ਘਰ ਇਹੋ ਪਹੁੰਚਾਂ, ਸਦੜੇ ਨਿਤ ਪਵਨ, ਸੱਦਣ ਖਾਰਾ ਸਿਮਰੀਐ ਨਾਨਕ ਸੇਹ ਦੇ ਅਵਨ। ਸਿੱਖ ਇਤਿਹਾਸ ਕਹਿੰਦਾ ਅਖੀਰਲਾ ਸਲੋਕ ਪੜ੍ਹ ਕੇ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਜੋਤ ਪਰਮ ਆਪੇ ਵਿੱਚ ਲੀਨ ਹੋ ਗਈ। ਆਓ ਗੁਰਸਿੱਖੋ, ਆਪਾਂ ਵੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਜੁੜੀਏ, ਯਤਨ ਕਰੀਏ
ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਬਣ ਸਕੇ, ਗੁਰੂ ਸ਼ਬਦ ਦੀ ਜੋਤ ਅੰਦਰ ਬਲ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਮੈਂ ਸਮੁੱਚੇ ਪ੍ਰਬੰਧਕ ਵੀਰਾਂ ਦਾ ਧੰਨਵਾਦੀ ਹਾਂ ਕਿ ਆਪ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਦਰਬਾਰ ਦੇ ਅਤੇ ਗੁਰੂ ਸੰਗਤ ਦੇ ਦਰਸ਼ਨ ਕਰਾਏ ਨੇ। ਭਾਈ ਸਾਹਿਬ ਜੀ ਹੁਣਾਂ ਦਾ ਕੋਟਾਨ ਕੋਟ ਧੰਨਵਾਦ।